ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਘਰ ਪਹਿਲਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਭ ਜਗ ਜਿਨਹ ਉਪਾਇਆ ਭਾਈ, ਕਰਨ ਕਾਰਨ ਸਮਰੱਥ। ਜੀਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵੱਥ। ਸਭ ਜਗ ਜਿਨਹ ਉਪਾਇਆ ਭਾਈ, ਕਾਰਣ ਕਾਰਨ ਸਮਰੱਥ। ਜੀਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵੱਥ। ਕਿਨ ਕਹੀਐ ਕਿਉਂ ਦੇਖੀਐ ਭਾਈ, ਕਰਤਾ ਏਕ ਅਕਥ। ਗੁਰ ਗੋਬਿੰਦ ਸਲਾਹੀਐ ਭਾਈ, ਜਿਸ ਤੇ ਜਾਪੈ ਤੱਥ। ਮੇਰੇ ਮਨ ਜਪੀਐ ਹਰ ਭਗਵੰਤਾ, ਨਾਮ ਦਾਨ ਦੇ ਜਨ ਆਪਣੇ, ਦੁੱਖ ਦਰਦ ਕਾ ਹੰਤਾ। ਮੇਰੇ ਮਨ ਜਪੀਐ ਹਰ ਭਗਵੰਤਾ, ਨਾਮ ਦਾਨ ਦੇ ਜਨ ਆਪਣੇ, ਦੁੱਖ ਦਰਦ ਕਾ ਹੰਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚਵਰ ਛਤਰ ਤਖਤ ਦੇ ਮਾਲਕ, ਸਮੁੱਚੀ ਮਨੁੱਖਤਾ ਸਰਵ ਕਾਇਨਾਤ ਦੇ ਰਹਿਬਰ, ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸ਼ਬਦ ਬ੍ਰਹਮ ਸ਼ਬਦਾ ਅਵਤਾਰ ਸਤਿਗੁਰੂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਅਤੇ ਮਿਹਰਾਮਤ ਹੋਈ ਹੈ, ਜੋ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਐਸੇ ਦੀਨ ਦਿਆਲ ਸਤਿਗੁਰੂ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਹੁਕਮਾਂ ਦੇ ਨਾਲ ਚਾਰ ਪਿੰਡਾਂ ਦੀ ਸਾਂਝੀ ਥਾਂ, ਜਿਨ੍ਹਾਂ ਵਿੱਚੋਂ ਤੁੰਗ, ਗਿੱਲਵਾਲੀ, ਗੁੰਮਟਾਲਾ ਅਤੇ ਸੁਲਤਾਨਵਿੰਡ, ਸੰਤੋਖਸਰ ਪਾਵਨ ਸਰੋਵਰ ਜਿੱਥੇ ਆਪ ਜੀ ਦਰਸ਼ਨ ਕਰਨ ਜਾਂਦੇ ਹੋ, ਲਾਗੇ ਇੱਕ ਟਾਹਲੀ ਹੈ ਜਿਹਨੂੰ ਸਤਿਕਾਰ ਨਾਲ ਆਪਾਂ ਟਾਹਲੀ ਸਾਹਿਬ ਕਹਿੰਦੇ ਹਾਂ, ਉਸ ਅਸਥਾਨ 'ਤੇ ਚਰਨ ਟਿਕਾ ਕਰਕੇ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਪਹਿਲਾ ਸਰੋਵਰ ਸੰਤੋਖਸਰ ਦੀ ਖੁਦਾਈ ਆਰੰਭ ਕੀਤੀ। ਉਪਰੰਤ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਮੋੜੀ ਗੱਢ ਕੇ ਇੱਕ ਨਗਰ ਵਸਾਇਆ, ਜਿਹਦਾ ਨਾਮ ਰੱਖਿਆ ਗੁਰੂ ਕਾ ਚੱਕ। ਗੁਰੂ ਅਮਰਦਾਸ ਪਾਤਸ਼ਾਹ ਨੇ ਸ਼ਲੋਕ 12 ਅਤੇ ਵਧੀਕ ਅੰਦਰ ਜਿੱਥੇ ਇਹ ਬਚਨ ਕਹੇ, ਅੰਮ੍ਰਿਤਸਰ ਸਿਫਤੀ ਦਾ ਘਰ, ਸੱਚ ਜਾਣਿਓ ਗੁਰੂ ਦੇ ਬਚਨਾਂ ਦੀ ਵਿਆਖਿਆ ਕਰਦਾ ਹੀ ਇਹ ਨਗਰ ਹੋਂਦ ਦੇ ਵਿੱਚ ਆਇਆ, ਅਤੇ ਇਸ ਨਗਰ ਦਾ ਨਾਮ ਚੱਕ ਰਾਮਦਾਸ ਰਾਮਦਾਸਪੁਰਾ, ਅਤੇ ਜਿੱਦਣ ਅੰਮ੍ਰਿਤ ਸਰੋਵਰ ਦਾ ਨਿਰਮਾਣ ਹੋਇਆ, ਅੱਜ ਸਮੁੱਚਾ ਸੰਸਾਰ ਇਸ ਧਰਤੀ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਕਰਕੇ ਮਾਣ ਕਰਦਾ ਹੈ। ਗਿਆਨੀ ਪ੍ਰਤਾਪ ਸਿੰਘ ਜੀ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਉਹਨਾਂ ਨੇ ਇੱਕ ਬਚਨ ਬੜਾ ਪਿਆਰਾ ਲਿਖਿਆ। ਕਹਿੰਦੇ ਜਿਵੇਂ ਸਰੀਰ ਹੁੰਦਾ ਹੈ ਅਤੇ ਸਰੀਰ ਦਾ ਖਾਸ ਅੰਗ ਹੁੰਦਾ ਹੈ ਦਿਲ, ਜੋ ਸਾਰੇ ਸਰੀਰ ਦੇ ਅੰਦਰ ਖੂਨ ਨੂੰ ਪ੍ਰਸਾਰਿਤ ਕਰਨ ਦਾ ਕੰਮ ਕਰਦਾ ਹੈ, ਅਤੇ ਜੇ ਸਿੱਖੀ ਨੂੰ ਇੱਕ ਸਰੀਰ ਮੰਨ ਲਿਆ ਜਾਵੇ ਤਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਇਹਦਾ ਦਿਲ ਹੈ, ਜਿਹਨੂੰ ਸਿੱਖਾਂ ਦਾ ਕੇਂਦਰੀ ਅਸਥਾਨ ਕਿਹਾ ਜਾਂਦਾ ਹੈ। ਦਿਲ ਦਾ ਕੰਮ ਹੈ ਖੂਨ ਨੂੰ ਪੰਪ ਕਰਨਾ, ਅਤੇ ਖੂਨ ਨੂੰ ਪੰਪ ਕਰਕੇ ਸਰੀਰ ਦੇ ਕੋਨੇ ਕੋਨੇ ਤੱਕ ਖੂਨ ਪਹੁੰਚਾਉਂਦਾ ਹੈ। ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਉਹ ਕੇਂਦਰੀ ਅਸਥਾਨ ਹੈ ਜਿੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਤੋਂ ਰੋਜ਼ਾਨਾ ਅੰਮ੍ਰਿਤਮਈ ਬਾਣੀ ਦਾ ਪੈਗਾਮ ਸਮੁੱਚੇ ਸੰਸਾਰ ਦੇ ਅੰਦਰ ਇਸ ਕੇਂਦਰੀ ਅਸਥਾਨ ਦਿਲ ਦੇ ਵਿੱਚੋਂ ਪੰਪ ਕਰਕੇ ਪਹੁੰਚਾਇਆ ਜਾਂਦਾ। ਸ਼ਰਧਾ ਅਤੇ ਭਾਵਨਾ ਨਾਲ ਜਿੱਥੇ ਆਪ ਜੀ ਰੋਜ਼ਾਨਾ ਨੇਮ ਨਾਲ ਹਾਜ਼ਰੀਆਂ ਭਰਦੇ ਹੋ, ਅੱਜ ਵੀ ਸਤਿਗੁਰਾਂ ਨੇ ਕਿਰਪਾ ਕੀਤੀ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹੇ ਆ, ਵਧੋ ਪੁਰਖ ਵਿਧਾਤਾ ਤਾਂ ਤੂੰ ਸੋਹੇ ਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰੇ ਹਾਂ ਨਾਨਕ ਕਸਮਲ ਜਾਹੇ ਨਾਇਏ ਰਾਮਦਾਸ ਸਰ। ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ, ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਕੇ, ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀਦਾਰ ਕਰਕੇ, ਹੁਣ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਚੌਂਕੜੇ ਮਾਰ ਕੇ ਸੱਜੇ ਹੋਏ। ਆਸਾ ਕੀ ਵਾਰ ਇਲਾਹੀ ਬਾਣੀ ਦਾ ਕੀਰਤਨ ਹੋਇਆ ਹੈ, ਅਤੇ ਹੁਣ ਸਮਾਂ ਹੈ ਜੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਤੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਹੋ ਕੇ ਸਮੁੱਚੀ ਕੁੱਲ ਲਕਾਈ ਨੂੰ ਜੀਵਨ ਜਾਚ ਬਖਸ਼ਿਸ਼ ਕਰਦੇ ਨੇ, ਉਸ ਮੁੱਖ ਵਾਕ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਦੀ, ਨਾਲ ਹੀ ਇਸ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਮੁੱਖ ਵਾਕ ਦੀ ਕਥਾ ਦੇ ਨਾਲ ਨਾਲ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਵੀ ਕੀਤੀ ਜਾਂਦੀ ਹੈ। ਸੰਗਤ ਜੀ, ਜਿੰਨੇ ਵੀ ਆਪ ਜੀ ਹਾਜ਼ਰੀਆਂ ਭਰ ਰਹੇ ਹੋ, ਰੋਜ਼ਾਨਾ ਪੰਥ ਦੇ ਵਿਦਵਾਨਾਂ ਪਾਸੋਂ ਗੁਰੂ ਦਾ ਜਸ, ਗੁਰੂ ਕਾ ਇਤਿਹਾਸ, ਗੁਰੂ ਕੀ ਬਾਣੀ ਸਰਵਣ ਕਰਦੇ ਹੋ, ਪਰ ਯਤਨ ਕਰੀਏ ਮਨ ਦੀ ਇਕਾਗਰਤਾ ਬਣਾਈਏ, ਕਿਉਂਕਿ ਪਹਿਰੇ ਮਹਾਰਾਜ ਦੇ ਵੱਡੇ ਨੇ। ਜਿੱਥੇ ਮੁੱਖਰਾ ਵਾਕ ਦੇ ਰੂਪ ਵਿੱਚ ਸਤਿਗੁਰਾਂ ਨੇ ਵੱਡੇ ਪਹਿਰਿਆਂ ਦੇ ਰੂਪ ਵਿੱਚ ਬਖਸ਼ਿਸ਼ ਕਰਕੇ ਬਚਨ ਕੀਤੇ ਨੇ, ਉੱਥੇ ਲੜੀਵਾਰ ਸ਼ਬਦ ਦੇ ਵਿੱਚ ਵੀ ਸਤਿਗੁਰਾਂ ਦੇ ਵੱਡੇ ਪਹਿਰੇ ਨੇ, ਉੱਥੇ ਸੋਲ੍ਹੇ ਸਿਰਲੇਖ ਹੇਠ ਮਹਾਰਾਜ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਚੱਲ ਰਹੀ। ਸੋ ਨਾਲ ਨਾਲ ਆਪਾਂ ਇਕਾਗਰਤਾ ਨਾਲ ਮਹਾਰਾਜ ਦੇ ਬਚਨ ਪੜ੍ਹਦੇ ਚੱਲੀਏ, ਅਤੇ ਜਿੱਥੇ ਜਿੱਥੇ ਵਿਸਤਾਰ ਦੀ ਲੋੜ ਹੈ, ਸਤਿਗੁਰੂ ਆਪ ਤਰਸ ਕਰਕੇ ਜਿਹੜੇ ਗੂੰਗਿਆਂ ਦੇ ਕੋਲੋਂ ਅਰਥ ਕਰਾ ਲੈਂਦੇ ਨੇ, ਆਪ ਕਿਰਪਾ ਕਰਨ, ਬਖਸ਼ਿਸ਼ ਕਰਨ, ਸਾਡੇ ਸਾਰਿਆਂ ਪਾਸੋਂ ਆਪਣੇ ਪਾਵਨ ਬਚਨਾਂ ਦੀ ਵਿਚਾਰ ਦਾਤਾਰ ਜੀ ਕਰਵਾ ਲੈਣ। ਜਿੰਨੀ ਸੰਗਤ ਆਪ ਜੀ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਜਾਂ ਮੀਡੀਆ ਚੈਨਲਾਂ ਦੇ ਰਾਹੀਂ ਦੇਸ਼ ਵਿਦੇਸ਼ ਤੋਂ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੀ ਹਾਜ਼ਰੀ ਭਰ ਰਹੇ ਹੋ, ਸੁਰਤ ਦੀ ਇਕਾਗਰਤਾ ਬਣਾਈਏ ਅਤੇ ਰਸਨਾ ਤੋਂ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਘਰ ਪਹਿਲਾ ਅਸ਼ਟਪਦੀਆ।
ਸਤਿਗੁਰੂ ਧੰਨ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ, ਸਤਿਗੁਰਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਬਚਨ ਜੋ ਸੋਰਠ ਰਾਗ ਦੇ ਅੰਦਰ, ਹਾਲਾਂਕਿ ਰਾਗਣੀ ਹੈ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇਹ ਰਾਗਣੀ ਐਸ਼ ਦਾ ਝਲਕਾਰਾ ਪਾਉਂਦੀ ਹੈ, ਇਸ ਕਰਕੇ ਮਹਾਰਾਜ ਨੇ ਰਾਗ ਸ਼ਬਦੀ ਅਰਥਾਂ 'ਤੇ ਵਰਤਿਆ। ਘਰ ਪਹਿਲਾ, 17 ਘਰਾਂ ਤੱਕ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਾਣੀ ਉਚਾਰੀ, ਜਿਹਦਾ ਰਾਗ ਤਾਲ ਨਾਲ ਸੰਬੰਧ ਹੈ, ਅਤੇ ਅੱਜ ਦੇ ਮੁਬਾਰਕ ਬਚਨ ਪਹਿਲੇ ਘਰ ਵਿੱਚ ਗਾਉਣ ਦੀ ਹਿਦਾਇਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 639 'ਤੇ ਇਹ ਸ਼ਬਦ ਦੀ ਆਰੰਭਤਾ ਹੁੰਦੀ ਹੈ, ਅਤੇ 640 ਤੱਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅੱਗੇ ਰਹਿਮਤਾਂ ਕੀਤੀਆਂ। ਸਤਿਗੁਰੂ ਪਾਤਸ਼ਾਹ ਨੇ ਅਸ਼ਟਪਦੀਆਂ, 8 ਪਦਿਆਂ ਵਾਲਾ ਸ਼ਬਦ ਉਚਾਰਨ ਕੀਤਾ ਹੈ, ਅਤੇ ਅੱਜ ਦੇ ਪਦੇ ਜਿੱਥੇ ਸਤਿਗੁਰੂ ਪਾਤਸ਼ਾਹ ਨੇ ਇੱਕ ਪਦੇ ਵਿੱਚ 4 ਪੰਕਤੀਆਂ, 9 ਪਦੇ ਨੇ, ਅਤੇ ਇਹਦੇ ਸਿਰਲੇਖ ਵਿੱਚ 9-10 ਕੁਝ ਥੋੜ੍ਹਾ ਬਹੁਤ ਫਰਕ ਹੁੰਦਾ ਹੈ, ਪਰ ਇਹ ਸਿਰਲੇਖ ਹਮੇਸ਼ਾ ਅਸ਼ਟਪਦੀਆਂ ਦੇ ਰੂਪ ਦੇ ਵਿੱਚ ਹੀ ਆਉਂਦਾ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅਸ਼ਟਪਦੀ ਸਿਰਲੇਖ ਹੇਠ ਅੱਜ ਦੀ ਅੰਮ੍ਰਿਤ ਬਖਸ਼ਿਸ਼ ਕੀਤੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਭ ਤੋਂ ਪਹਿਲਾਂ ਸੰਖੇਪ ਮੰਗਲ ਦਾਤਾਰ ਜੀ ਦਰਜ ਕਰਦੇ ਨੇ, ਪਰਮੇਸ਼ਰ ਇੱਕ ਹੈ, ਅਦੁੱਤੀ ਹੈ, ਓਅੰਕਾਰ ਇੱਕ ਰਸ ਸਾਰੀ ਕਾਇਨਾਤ ਵਿੱਚ ਵਿਆਪਕ ਹੈ, ਸਤ ਸਦਾ ਕਾਇਮ ਰਹਿਣ ਵਾਲਾ ਹੈ, ਅਤੇ ਸਤ ਗੁਰ ਉਹ ਗੁਰੂ ਜਿਹੜਾ ਸਤ ਦੇ ਨਾਲ ਮਿਲ ਕੇ ਇੱਕਮਿਕ ਹੋ ਚੁੱਕਿਆ ਹੈ, ਉਹਦੀ ਕਿਰਪਾ ਦੇ ਰਾਹੀਂ ਹੀ ਉਸ ਪਰਮੇਸ਼ਰ ਤੱਕ ਸਾਂਝ ਪੈਂਦੀ ਹੈ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖੇ ਓਨ, ਕਰ ਪ੍ਰਗਟ ਆਖ ਸੁਣਾਇਆ।
ਸਭ ਜਗ ਜਿਨਹਿ ਉਪਾਇਆ ਭਾਈ, ਕਾਰਣ ਕਾਰਣ ਸਮਰੱਥ।
ਦਾਤਾਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਰਹਿਮਤ ਕਰਦੇ ਨੇ ਭਾਈ, ਇਹ ਸਾਰਾ ਜਗਤ ਜਿਸ ਪਰਮਾਤਮਾ ਅਕਾਲ ਪੁਰਖ ਨੇ ਪੈਦਾ ਕੀਤਾ ਹੋਇਆ, ਉਹ ਸਭ ਕੁਝ ਕਰਨ ਵਾਲਾ ਅਤੇ ਜੋ ਕੁਝ ਹੋ ਰਿਹਾ ਹੈ ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੋਇਆ ਕਰਦਾ ਹੈ। ਉਹ ਕਾਰਨ ਬਣਾਉਣ ਵਾਲਾ ਵੀ ਪਰਮਾਤਮਾ ਆਪ ਸਮਰੱਥ ਹੈ। ਦੁਨੀਆ ਦੇ ਅੰਦਰ ਵਿਚਾਰਾਂ ਚੱਲਦੀਆਂ ਨੇ ਕਿ ਪੈਦਾ ਕਰਨ ਵਾਲਾ ਕੋਈ ਹੋਰ ਹੈ, ਪਾਲਣ ਵਾਲਾ ਕੋਈ ਹੋਰ ਹੈ, ਨਾਸ਼ ਕਰਨ ਵਾਲਾ ਕੋਈ ਹੋਰ ਹੈ। ਇਹਦੀ ਵਿਚਾਰ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਯੋਗੀਆਂ ਨਾਲ ਚਰਚਾ ਕਰਦੇ ਹੈ ਉਦੋਂ ਵੀ ਸਤਿਗੁਰੂ ਬੜੇ ਸੁੰਦਰ ਢੰਗ ਦੇ ਨਾਲ ਇਸ ਗੱਲ ਨੂੰ ਸਾਹਮਣੇ ਰੱਖਦੇ ਹੈ। ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਸੰਗਤ ਜੀ, ਤੁਸੀਂ ਭਾਵਨਾ ਨਾਲ ਬਾਣੀ ਪੜ੍ਹਨ ਵਾਲੇ ਹੋ, ਯਤਨ ਕਰਦੇ ਹਾਂ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਇੱਕ ਗੱਲ ਨੂੰ ਹਮੇਸ਼ਾ ਚੇਤੇ ਰੱਖਿਓ, ਬਾਣੀ ਦੇ ਅੰਦਰ ਕੋਈ ਪੰਕਤੀ ਜਦੋਂ ਮਹਾਰਾਜ ਉਚਾਰਦੇ ਨੇ ਕਈ ਵਾਰ ਦੂਜਿਆਂ ਦਾ ਪੱਖ ਪਹਿਲਾਂ ਬਿਆਨ ਕਰਦੇ ਹੈ ਫਿਰ ਆਪਣੀ ਵਿਚਾਰ ਸਤਿਗੁਰੂ ਬਾਅਦ ਵਿੱਚ ਦੱਸਿਆ ਕਰਦੇ ਨੇ। ਇੱਥੇ ਵੀ ਮਹਾਰਾਜ ਨੇ ਪਹਿਲਾਂ ਅਨਮਤ ਦਾ ਜ਼ਿਕਰ ਕੀਤਾ ਕਿ ਵਿਚਾਰ ਚੱਲਦੀ ਸੀ ਇੱਕ ਮਾਈ ਪ੍ਰਸੂਤ ਹੋਈ ਕਿਸੇ ਜੁਗਤੀ ਦੇ ਨਾਲ, ਉਹਦੇ ਤਿੰਨ ਪੁੱਤਰਾਂ ਦਾ ਜਨਮ ਹੋਇਆ, ਇੱਕ ਸੰਸਾਰ ਨੂੰ ਪੈਦਾ ਕਰਨ ਵਾਲਾ, ਇੱਕ ਪਾਲਣ ਵਾਲਾ ਅਤੇ ਇੱਕ ਨਾਸ਼ ਕਰਨ ਵਾਲਾ। ਉਹ ਤਿੰਨ ਸ਼ਕਤੀਆਂ ਦੇ ਰੂਪ ਵਿੱਚ ਵਿਸ਼ਨੂੰ, ਬ੍ਰਹਮਾ ਅਤੇ ਮਹੇਸ਼ ਇਸ ਰੂਪ ਵਿੱਚ ਜਗਤ ਦੇ ਵਿੱਚ ਪੂਜਾ ਆਰੰਭ ਕਰ ਦਿੱਤੀ ਗਈ। ਪਰ ਮੇਰੇ ਦਾਤਾਰ ਜੀ ਕਹਿੰਦੇ ਉਹ ਤਿੰਨ ਸ਼ਕਤੀਆਂ ਜਗਤ ਨੂੰ ਪੈਦਾ ਕਰਨ ਵਾਲੀ, ਜਗਤ ਨੂੰ ਪਾਲਣ ਵਾਲੀ ਅਤੇ ਜਗਤ ਨੂੰ ਨਾਸ਼ ਕਰਨ ਵਾਲੀ ਵੱਖਰੀ ਨਹੀਂ। ਉਸ ਤੋਂ ਪਹਿਲਾਂ ਮਹਾਰਾਜ ਨੇ ਏਕਾ ਲਾ ਕੇ ਇਹ ਗੱਲ ਓਅੰਕਾਰ ਰੂਪ ਵਿੱਚ ਦੁਨੀਆ ਨੂੰ ਦ੍ਰਿੜ ਕਰਾ ਦਿੱਤੀ, ਉਹ ਹੈ ਇੱਕ। ਅੰਗਰੇਜ਼ੀ ਵਿੱਚ ਇੱਕ ਸ਼ਬਦ ਆਉਂਦਾ ਹੈ ਗੋਡ, ਉਹ ਵੀ ਤਿੰਨ ਅੱਖਰਾਂ ਦਾ ਮੇਲ ਹੈ, ਜੀ ਓ ਅਤੇ ਡੀ। ਜੀ ਦਾ ਮਤਲਬ ਹੁੰਦਾ ਹੈ ਜਨਰੇਟ, ਜਨਰੇਟਰ ਪੈਦਾ ਕਰਨ ਵਾਲਾ, ਓ ਦਾ ਮਤਲਬ ਓਪਰੇਟ, ਓਪਰੇਟਰ ਪਾਲਣ ਵਾਲਾ, ਅਤੇ ਡਿਸਟਰੋਏ ਡੀ ਤੋਂ ਭਾਵ ਨਾਸ਼ ਕਰਨ ਵਾਲਾ। ਪਰ ਮਹਾਰਾਜ ਨੇ ਏਕੇ ਦੀ ਗੱਲ ਤੋਂ ਆਰੰਭਤਾ ਕਰਕੇ ਸਾਰੇ ਜਗਤ ਨੂੰ ਦੱਸਤਾ ਜਨਰੇਟ, ਓਪਰੇਟ ਅਤੇ ਡਿਸਟਰੋਏ ਕਰਨ ਵਾਲੀ ਤਾਕਤ ਕੇਵਲ ਇੱਕ ਪਰਮਾਤਮਾ ਹੈ। ਅਤੇ ਜਪਜੀ ਸਾਹਿਬ ਵਿੱਚ ਹੀ ਮਹਾਰਾਜ ਕਹਿੰਦੇ ਨੇ ਲੋਕਾਂ ਦੀ ਇਹ ਵਿਚਾਰ ਸੀ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਣ, ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਣ। ਅਤੇ ਉਸੇ ਦੀ ਗੱਲ ਕਰਕੇ ਕਹਿੰਦੇ ਆਦੇਸ਼, ਆਦੇਸ਼ ਦਾ ਮਤਲਬ ਨਮਸਕਾਰ, ਤਿਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਯੁਗ ਯੁਗ ਏਕੋ ਵੇਸ, ਜਿਹਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੋਇਆ। ਜਗਤ ਵਿੱਚ ਬੜੀ ਚਰਚਾ ਹੈ ਸੰਸਾਰ ਕਿਵੇਂ ਹੋਂਦ ਵਿੱਚ ਆਇਆ, ਕਿਵੇਂ ਪੈਦਾ ਕੀਤਾ, ਪਰ ਮਹਾਰਾਜ ਕਹਿੰਦੇ ਨੇ ਇਸ ਸੰਸਾਰ ਦੀ ਖੇਡ ਨੂੰ ਕੇਵਲ ਪਰਮਾਤਮਾ ਜਾਣਦਾ ਹੈ, ਨਾ ਕਿਸੇ ਕਾਜੀ ਨੂੰ ਪਤਾ ਲੱਗਾ, ਨਾ ਕਿਸੇ ਪੰਡਿਤ ਨੂੰ ਪਤਾ ਲੱਗਾ। ਉਸ ਮਾਲਕ ਨੇ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ, ਜਿਵੇਂ ਪਿਤਾ ਦੇ ਜਨਮ ਬਾਰੇ ਪੁੱਤ ਨੂੰ ਨਹੀਂ ਪਤਾ ਹੁੰਦਾ, ਇਸ ਤਰ੍ਹਾਂ ਸੰਸਾਰ ਕਿਵੇਂ ਪੈਦਾ ਹੋਇਆ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਚੰਦ ਨਾ ਸੂਰਜ, ਸੁੰਨ ਸਮਾਧ ਲਗਾਏਂਦਾ। ਉਹ ਸੁੰਨਮਨ ਅਵਸਥਾ 'ਚੋਂ ਪਰਮਾਤਮਾ ਨੇ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ, ਨਾਓ ਦੂਈ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਓ। ਉਹਨੇ ਆਪਣੇ ਆਪ ਤੋਂ ਹੀ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ। ਦੁਨੀਆ ਅੰਦਰ ਰੱਬ ਦੇ ਇਸ ਕੁਦਰਤ ਦੇ ਬਾਰੇ ਵਿੱਚ ਬਹੁਤ ਚਰਚਾ ਚੱਲਦੀ ਹੈ ਕਿ ਇਵੇਂ ਰੱਬ ਨੇ, ਪਰਮਾਤਮਾ ਨੇ ਕਾਇਨਾਤ ਬਣਾਈ, ਇਸ ਤਰੀਕੇ ਦੇ ਨਾਲ ਕਾਇਨਾਤ ਬਣਾਈ। ਪਰ ਸਤਿਗੁਰੂ ਕਹਿੰਦੇ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ, ਕੇਵਲ ਉਹ ਪਰਮਾਤਮਾ ਜਾਣਦਾ ਹੈ ਸ੍ਰਿਸ਼ਟੀ ਨੂੰ ਕਿਵੇਂ ਪੈਦਾ ਕੀਤਾ, ਬਾਕੀ ਤਾਂ ਆਯਾਸ ਕਰਾਈਆਂ ਲਗਾਈਆਂ ਨੇ। ਪਰ ਇਹਦਾ ਮਤਲਬ ਇਹ ਨਹੀਂ ਕਿ ਸਤਿਗੁਰ ਪਾਤਸ਼ਾਹ ਨੇ ਉਹ ਭੇਦ ਉਜਾਗਰ ਨਹੀਂ ਕੀਤੇ। ਅੱਜ ਸਾਇੰਸ ਜਿਹੜੇ ਭੇਦ ਲੱਭਦੀ ਫਿਰਦੀ ਹੈ ਉਹ ਬਾਣੀ ਅੰਦਰ ਸਤਿਗੁਰ ਪਾਤਸ਼ਾਹ ਨੇ ਸੈਂਕੜੇ ਸਾਲ ਪਹਿਲਾਂ ਹੀ ਬਖਸ਼ਿਸ਼ ਕਰ ਦਿੱਤੀ। ਜਦੋਂ ਆਪ ਜੀ ਪਿਆਰ ਨਾਲ ਸ਼੍ਰੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਦੇ ਬਚਨ ਸਾਧ ਸੰਗਤ ਪੜ੍ਹਦੇ ਹੋ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਇੱਕ ਬਚਨ ਬੜਾ ਪਿਆਰਾ ਆਪਾਂ ਪੜ੍ਹਦੇ ਹਾਂ, ਜਦੋਂ ਕਿ ਕਾਇਨਾਤ ਦੀ ਖੋਜ ਵੱਡੀਆਂ ਵੱਡੀਆਂ ਏਜੰਸੀਆਂ ਬ੍ਰਹਿਮੰਡ ਦੀ ਖੋਜ ਕਰਦੀਆਂ ਨੇ, ਉਹ ਲੱਭ ਰਹੀਆਂ ਨੇ ਜਿੱਥੇ ਪਾਣੀ ਹੈ, ਪਾਣੀ ਤੋਂ ਜੀਵਨ ਹੈ। ਪਰ ਪਾਣੀ ਤੋਂ ਪਹਿਲਾਂ ਕਹਿੰਦੀਆਂ ਨੇ ਹਵਾ ਸੀ, ਇਹ ਹਵਾ ਹੀ ਪਾਣੀ ਦਾ ਰੂਪ ਬਣੀ, ਪਾਣੀ ਵਿੱਚ ਇੱਕ ਕੁਛ ਕੀ ਇਹ ਜੀਵ ਪੈਦਾ ਹੋਏ, ਅਤੇ ਫਿਰ ਹੌਲੀ ਹੌਲੀ ਇਹ ਅਮੀਬਾ, ਪੈਰਾਮੀਸ਼ੀਅਮ, ਇਹ ਸਾਰੀਆਂ ਚੀਜ਼ਾਂ ਬਣ ਕੇ ਇਸ ਸੰਸਾਰ ਦੀ ਖੇਡ ਚੱਲ ਪਈ। ਪਰ ਜਿਹੜੇ ਬਾਣੀ ਆਪਾਂ ਪੜ੍ਹਦੇ, ਮਹਾਰਾਜ ਨੇ ਇਹ ਭੇਦ ਪਹਿਲਾਂ ਹੀ ਉਜਾਗਰ ਕਰ ਦਿੱਤੇ ਕਿ ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਉਹ ਪਰਮੇਸ਼ਰ ਅਕਾਲ ਪੁਰਖ ਤੋਂ ਸਾਰੀ ਕਾਇਨਾਤ ਪੈਦਾ ਹੋਈ ਹੈ, ਅਤੇ ਮਹਾਰਾਜ ਕਹਿੰਦੇ ਜਿਹੜਾ ਪੈਦਾ ਕਰਨ ਵਾਲਾ ਹੈ ਉਹ ਪਾਲਣ ਵਾਲਾ ਵੀ ਹੈ, ਨਾਸ਼ ਕਰਨ ਵਾਲਾ ਵੀ ਹੈ, ਸਾਰੀਆਂ ਤਾਕਤਾਂ ਦਾ ਮਾਲਕ, ਸਭ ਜਗ ਜਿਨੇ ਉਪਾਇਆ ਭਾਈ, ਕਰਨ ਕਾਰਨ ਸਮਰੱਥ, ਉਹ ਸਭ ਕੁਝ ਕਰਨ ਤੇ ਕਾਰਨ ਦੇ ਸਮਰੱਥ ਹੈ।
ਜੀਓ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵੱਥ।
ਆ ਸਾਡਾ ਸਰੀਰ ਮਿੱਟੀ ਦਾ ਪੁਤਲਾ ਪਰਮਾਤਮਾ ਨੇ ਤਿਆਰ ਕੀਤਾ, ਜਿਹਦੇ 'ਤੇ ਆਪਾਂ ਮਾਣ ਕਰਦੇ ਹਾਂ। ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ, ਚਾਰ ਦਿਵਸ ਕੋ ਪੇਖ ਨਾ ਅੰਤ ਖੇ ਕੀ ਖੇ। ਪਾਂਚ ਤੱਤ ਕੋ ਤਨ ਰਚਿਓ, ਉਹ ਪੰਜਾਂ ਤੱਤਾਂ ਦਾ ਤਨ ਜਿੱਥੇ ਰਚਿਆ, ਇਹ ਸਰੀਰ ਨੂੰ ਮਿੱਟੀ ਤੋਂ ਤਿਆਰ ਕਰਕੇ, ਪੰਜ ਤੱਤਾਂ ਤੋਂ ਤਿਆਰ ਕਰਕੇ ਉਸ ਮਾਲਕ ਨੇ ਆਪਣੀ ਜਿੰਦੇ ਦੇ ਅੰਦਰ ਟਿਕਾ ਦਿੱਤੀ। ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ, ਅਤੇ ਅੱਜ ਵੀ ਮਹਾਰਾਜ ਕਹਿੰਦੇ ਜੀਓ ਪਿੰਡ ਜਿਨ ਸਾਜਿਆ, ਜਿਹਨੇ ਸਰੀਰ ਬਣਾਇਆ ਹੈ ਇਹਦੇ ਅੰਦਰ ਜਿੰਦ ਟਿਕਾਈ ਹੈ, ਉਹ ਪਰਮਾਤਮਾ ਨੇ ਜਿਸ ਨੇ ਆਪਣੀ ਵੱਥ, ਆਪਣੀ ਸੱਤਾ, ਆਪਣੀ ਤਾਕਤ ਟਿਕਾ ਕੇ। ਕਹੋ ਕਬੀਰ ਇਹ ਰਾਮ ਕੀ ਅੰਸ਼, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਆਪਣੇ ਆਪ ਨੂੰ ਪਹਿਚਾਣ ਤੇ ਸਹੀ, ਉਸ ਪਰਮਾਤਮਾ ਨੇ ਆਪਣੀ ਕਲਾ, ਆਪਣੀ ਸੱਤਾ, ਆਪਣੀ ਵੱਥ ਟਿਕਾ ਕੇ ਤੇਰੇ ਅੰਦਰ ਤੇਰੇ ਸਰੀਰ ਅਤੇ ਤੇਰੀ ਆਤਮਾ ਦੀ ਹੋਂਦ ਬਣਾਈ ਹੈ। ਜੀਓ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵੱਤ, ਆਪਣੀ ਸੱਤਾ, ਆਪਣੀ ਕਲਾ, ਆਪਣੀ ਸ਼ਕਤੀ, ਆਪਣੀ ਤਾਕਤ ਸਾਡੇ ਅੰਦਰ ਟਿਕਾ ਕੇ ਸਾਨੂੰ ਬਣਾਉਣਾ ਕੀਤਾ ਹੈ।
ਕਿਨ ਕਹੀਐ ਕਿਉਂ ਦੇਖੀਐ ਭਾਈ ਕਰਤਾ ਏਕ ਅਕਥ।
ਕੌਣ ਹੈ ਜਿਹੜਾ ਪਰਮੇਸ਼ਰ ਦੇ ਬਾਰੇ ਵਿੱਚ ਬਿਆਨ ਕਰ ਸਕਦਾ ਹੈ, ਕੌਣ ਹੈ ਜਿਹੜਾ ਦੇਖ ਕੇ ਦੱਸ ਸਕਦਾ, ਕਿਉਂਕਿ ਉਹਨੂੰ ਦੇਖਣ ਵਾਲੇ, ਉਹਦੇ ਦੀਦਾਰ ਕਰਨ ਵਾਲੇ ਉਸ ਪਰਮੇਸ਼ਰ ਦਾ ਭੇਦ ਪਾਉਂਦਿਆਂ ਉਹਦੇ ਵਿੱਚ ਅਭੇਦ ਹੋ ਗਏ ਨੇ। ਭਾਵ ਜਿਉਂ ਜਿਉਂ ਕੋਈ ਖੋਜਣ ਵਾਸਤੇ ਚੱਲੇ, ਜਿਵੇਂ ਲੂਣ ਦੀ ਢੇਲੀ ਸੰਗਤ ਜੀ ਸਮੁੰਦਰ ਵਿੱਚ ਜਾਂਦੀ ਹੈ ਅਤੇ ਸਮੁੰਦਰ ਦੇ ਵਿੱਚ ਖੁਰਦਿਆਂ ਖੁਰਦਿਆਂ ਸਮੁੰਦਰ ਦਾ ਰੂਪ ਬਣ ਜਾਂਦੀ ਹੈ। ਜਿਹੜਾ ਮਾਲਕ ਨੂੰ ਖੋਜਣ ਵਾਸਤੇ ਚੱਲਦਾ ਹੈ, ਉਹ ਖੋਜਦਿਆਂ ਖੋਜਦਿਆਂ ਉਹਦੇ ਵਿੱਚ ਨਾਨਕ ਲੀਨ ਭਇਓ ਗੋਬਿੰਦ ਸਿਉਂ, ਜਿਉਂ ਪਾਨੀ ਸੰਗ ਪਾਨੀ, ਉਹ ਇੱਕਮਿਕ ਹੋ ਜਾਂਦਾ ਹੈ। ਫਿਰ ਜਿਹੜਾ ਇੱਕਮਿਕ ਹੋ ਗਿਆ ਉਹ ਬਿਆਨ ਨਹੀਂ ਕਰ ਸਕਦਾ, ਉਹਦੀ ਅਵਸਥਾ ਇੱਦਾਂ ਦੀ ਬਣ ਜਾਂਦੀ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ, ਜਿਵੇਂ ਗੂੰਗੇ ਨੇ ਗੁੜ ਖਾ ਲਿਆ ਹੋਵੇ ਨਾ, ਉਹਨੂੰ ਪੁੱਛੋ ਭਾਈ ਕਿੱਦਾਂ ਦਾ ਸਵਾਦ ਹੈ, ਉਹ ਹਾਵ ਭਾਵ ਰਾਹੀਂ ਆਪ ਉਸ ਆਨੰਦ ਦਾ ਚਲਕਾਰਾ ਤੇ ਦੱਸ ਸਕਦਾ ਹੈ। ਉਹਦੇ ਚਿਹਰੇ ਨੂੰ ਵੇਖ ਕੇ, ਉਹਦੇ ਸਰੂਪ ਨੂੰ ਵੇਖ ਕੇ ਪਤਾ ਲੱਗ ਜਾਂਦਾ ਕਿ ਇਹਨੂੰ ਆਨੰਦ ਬੜਾ ਆਇਆ ਹੈ, ਪਰ ਉਹ ਬਿਆਨ ਨਹੀਂ ਕਰ ਸਕਦਾ ਸਵਾਦ ਕਿੱਦਾਂ ਦਾ। ਇੱਦਾਂ ਰੱਬ ਦੇ ਰਾਹ 'ਤੇ ਜਿਹੜੇ ਤੁਰੇ ਨੇ, ਉਹ ਤੁਰਦਿਆਂ ਤੁਰਦਿਆਂ ਆਪਾ ਗਵਾ ਕੇ ਅਭੇਦ ਹੋ ਗਏ, ਕੌਣ ਹੈ ਜਿਹੜਾ ਉਸ ਨੂੰ ਬਿਆਨ ਕਰ ਸਕਦਾ ਹੈ, ਕਿਵੇਂ ਉਸ ਨੂੰ ਵੇਖਿਆ ਜਾ ਸਕਦਾ, ਕਿਉਂਕਿ ਉਹ ਤਾਂ ਬੇਅੰਤ ਹੈ। ਇੱਕ ਹਿੱਸੇ ਇੱਕ ਕੋਨੇ ਨੂੰ ਵੇਖ ਕੇ ਅਸੀਂ ਦਾਅਵਾ ਕਰ ਰਹੇ ਹਾਂ ਅਸੀਂ ਰੱਬ ਨੂੰ ਵੇਖ ਲਿਆ। ਸਮੁੰਦਰ ਦਾ ਇੱਕ ਹਿੱਸਾ ਵੇਖ ਕੇ ਸਾਰੇ ਸਮੁੰਦਰ ਨੂੰ ਵੇਖਣ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ। ਉਹ ਪਰਮੇਸ਼ਰ ਐਸਾ ਹੈ, ਕਰਤਾ ਇੱਕ ਹੈ, ਅਕਥ ਹੈ, ਉਹ ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਕਰੋੜਾਂ ਹੀ ਕਥਨੀਆਂ ਉਸ ਪਰਮੇਸ਼ਰ ਦੀ ਸਿਫਤ ਵਿੱਚ ਆਈਆਂ। ਬੜੇ ਨਾਮ ਉਹਦੇ ਗੁਣਾਂ ਨੂੰ ਵੇਖ ਕੇ ਬਿਆਨ ਕੀਤੇ, ਪਰ ਅੱਖਰਾਂ ਅਤੇ ਕਿਰਮਾਂ ਕਰਮਾਂ ਨੂੰ ਵੇਖ ਕੇ ਜਿਹੜੇ ਅੱਖਰ ਉਚਾਰਨਿਸ ਕੀਤੇ ਸਨ, ਉਹ ਆਖਰਕਾਰ ਜਦੋਂ ਅੱਖਰ ਮੁੱਕ ਗਏ ਅਤੇ ਅੰਦਰੋਂ ਉਸ ਅਕਥ ਬਾਰੇ ਆਹ ਸ਼ਬਦ ਨਿਕਲਿਆ, ਵਾਹ ਵਾਹ ਵਾਹ। ਉਹ ਸੌਂਦਿਆਂ ਵੀ ਵਾਹ ਕਹਿੰਦਾ ਹੈ ਅਤੇ ਉੱਠਦਿਆਂ ਵੀ ਵਾਹ ਕਹਿੰਦਾ, ਉਹ ਅਕਥ ਹੈ। ਅਤੇ ਅਕਥ ਨੂੰ ਲਫਜ਼ਾਂ ਅਤੇ ਅੱਖਰਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ, ਬਲਕਿ ਵਾਹ ਵਾਹ ਕਹਿ ਕੇ ਉਹਦੀ ਸਿਫਤ ਕੀਤੀ ਜਾ ਸਕਦੀ ਹੈ।
ਗੁਰੂ ਗੋਬਿੰਦ ਸਲਾਹੀਐ ਭਾਈ ਜਿਸ ਦੇ ਜਾਪੈ ਤੱਥ।
ਜਿਸ ਗੁਰੂ ਦੇ ਦੁਆਰਾ ਤੱਥ ਅਸਲੀਅਤ ਦੀ ਸੋਝ ਸੂਝੀ ਆਉਂਦੀ ਹੈ, ਪਰਮਾਤਮਾ ਦੇ ਬਾਰੇ ਵਿੱਚ ਪਤਾ ਲੱਗਦਾ ਹੈ, ਸੰਸਾਰ ਬਾਰੇ ਪਤਾ ਲੱਗਦਾ ਹੈ, ਜੀਵਨ ਬਾਰੇ ਪਤਾ ਲੱਗਦਾ ਹੈ, ਉਹ ਗੋਬਿੰਦ ਦਾ ਰੂਪ ਗੁਰੂ ਜਿਹੜਾ ਹੈ, ਉਸ ਗੁਰੂ ਦੇ ਰਾਹੀਂ ਉਸ ਗੋਬਿੰਦ ਨੂੰ ਸਲਾਹੁਣਾ ਕਰ, ਉਹਦੀ ਸਿਫਤ ਕਰਨਾ ਕਰ, ਤੈਨੂੰ ਜੀਵਨ ਦੀ ਸੂਝ ਪਤਾ ਲੱਗੇਗੀ ਭਾਈ।
ਮੇਰੇ ਮਨ ਜਪੀਐ ਹਰ ਭਗਵੰਤਾ।
ਇਹ ਰਹਾਉ ਦੇ ਬੰਦ ਦੀ ਪਹਿਲੀ ਪੰਕਤੀ ਹੈ ਅਤੇ ਸਤਿਗੁਰੂ ਇਸ ਪੂਰੇ ਸ਼ਬਦ ਦੇ ਰਾਹੀਂ ਇਸ ਮਨ ਨੂੰ ਸੰਬੋਧਨ ਕਰਕੇ ਵਾਰ ਵਾਰ ਭਾਈ ਹੇ ਭਾਈ ਕਰਕੇ ਇਸ ਮਨ ਨੂੰ ਸਮਝਾਉਂਦੇ ਨੇ, ਸਾਨੂੰ ਸਮਝਾਉਂਦੇ ਹੈ। ਮੇਰੇ ਮਨ ਹੇ ਮੇਰੇ ਮਨਾ ਜਪੀਐ ਹਰ ਭਗਵੰਤਾ। ਇਹ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਜਿਹੜਾ ਪਰਮਾਤਮਾ ਹੈ, ਉਹਨੂੰ ਸਿਮਰਨਾ ਚਾਹੀਦਾ ਹੈ, ਉਹਦਾ ਜਾਪ ਜਪਣਾ ਚਾਹੀਦਾ ਹੈ।
ਨਾਮ ਦਾਨ ਦੇ ਜਾਣ ਆਪਣੇ ਦੁੱਖ ਦਰਦ ਕਾ ਹੰਤਾ।
ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਹੈ, ਪਰਮੇਸ਼ਰ ਤਰਸ ਕਰਕੇ ਉਹਦੇ ਹਿਰਦੇ 'ਚ ਨਾਮ ਦੀ ਦਾਤ ਟਿਕਾ ਦਿੰਦਾ ਹੈ। ਜਿਹੜਾ ਅੰਦਰੋਂ ਨਾਮ ਦੇ ਨਾਲ ਜੁੜ ਜਾਂਦਾ ਹੈ ਨਾ, ਫਿਰ ਉਹਦੇ ਬਾਰੇ ਧੰਨ ਗੁਰੂ ਅਮਰਦਾਸ ਜੀ ਦਾ ਇੱਕ ਬਚਨ ਆਪਾਂ ਰੋਜ਼ਾਨਾ ਹੀ ਪੜ੍ਹਦੇ ਹਾਂ, ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਜਦੋਂ ਨਾਮ ਜਪਦੇ ਹਾਂ ਉਹ ਨਾਮ ਦਾ ਦਾਨ ਹਿਰਦੇ ਵਿੱਚ ਵੱਸਦਾ ਹੈ, ਮਨ ਉਹਦੇ ਨਾਲ ਜੁੜਦਾ ਹੈ। ਅਤੇ ਸਾਹਿਬ ਕਹਿੰਦੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਉਹ ਸਾਰੇ ਤੇਰੇ ਦੁੱਖ ਦੂਰ ਕਰ ਦੇਗਾ। ਅੰਗੀਕਾਰ ਉਹ ਕਰੇ ਤੇਰਾ, ਤੇਰਾ ਪੱਖ ਪੂਰੇਗਾ, ਅਤੇ ਕਾਰਜ ਸਭ ਸਵਾਰਨਾ, ਉਹ ਸਾਰੇ ਕਾਰਜ ਵੀ ਸਵਾਰਨ ਵਾਲਾ। ਇਸ ਕਰਕੇ ਮਨਾ ਉਸ ਪਰਮੇਸ਼ਰ ਦਾ ਨਾਮ ਜਪ, ਜਦੋਂ ਨਾਮ ਹਿਰਦੇ ਵਿੱਚ ਟਿਕਾਉਂਦਾ ਹੈ ਅਤੇ ਉਹਦੇ ਦੁੱਖ ਦਰਦ ਇਹਨਾਂ ਸਾਰਿਆਂ ਦਾ ਨਾਸ਼ ਪਰਮੇਸ਼ਰ ਦੇ ਨਾਮ ਦੇ ਸਦਕਾ ਹੋ ਜਾਂਦਾ ਹੈ। ਠਹਿਰਾਓ ਦੇ ਕੇ ਮਹਾਰਾਜ ਬਖਸ਼ਿਸ਼ ਕਰਦੇ ਹਨ।
ਜਾਗੈ ਘਰ ਸਭ ਕਿਛ ਹੈ ਭਾਈ, ਨੌ ਨਿਧ ਭਰੇ ਭੰਡਾਰ।
ਥਾਂ ਥਾਂ ਤੇ ਨੱਕ ਰਗੜਨ ਵਾਲਿਆ, ਮੜੀਆਂ ਮਸਾਣਾ ਤੇ ਕਬਰਾਂ ਦੇ ਅੱਗੇ ਸੀਸ ਝੁਕਾਉਣ ਵਾਲਿਆ, ਆ ਬਚਨ ਜੀਵਨ ਵਿੱਚ ਪੱਲੇ ਬੰਨ ਤੇ ਆਪਣੇ ਮਨ ਨੂੰ ਸਮਝਾ ਭਾਈ। ਜਿਸ ਪਰਮਾਤਮਾ ਦੇ ਘਰ ਵਿੱਚ ਸਾਰੀਆਂ ਹੀ ਦਾਤਾਂ ਨੇ, ਜਿਹਦਾ ਮਾਲਕ ਆਪਣਾ ਉੱਚਾ ਹੋਵੇ ਉਹ ਹੋਰ ਥਾਂ 'ਤੇ ਜਾਂਦਾ ਸ਼ੋਭਦਾ ਨਹੀਂ। ਜਾਕਾ ਠਾਕੁਰ ਉੱਚਾ ਹੋਈ ਸੋਜਣ ਪਰ ਘਰ ਜਾਤ ਨਾ ਸੋਈ। ਕਹਿੰਦੇ ਜਿਹਦੇ ਘਰ ਵਿੱਚ ਸਭ ਕੁਝ ਹੈ, ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ। ਕਹਿੰਦੇ ਜਿਹਦੇ ਘਰ ਵਿੱਚ ਸਭ ਕਿਛ ਹੈ, ਨੌ ਨਿਧੀਆਂ 18 ਸਿੱਧੀਆਂ ਦੇ ਸਾਰੇ ਭੰਡਾਰੇ ਜਿਹਦੇ ਭਰੇ ਹੋਏ ਹਨ ਜਿਸ ਘਰ ਵਿੱਚ,
ਜਿਸ ਕੀ ਕੀਮਤ ਨਾ ਪਵੇ ਭਾਈ, ਉੱਚਾ ਅਗਮ ਅਪਾਰ।
ਉਸ ਪਰਮਾਤਮਾ ਦੀ ਕੀਮਤ ਨਹੀਂ ਪਾਈ ਜਾ ਸਕਦੀ, ਉਹਦੇ ਵਰਗਾ ਕੋਈ ਹੋਰ ਹੈ ਹੀ ਨਹੀਂ। ਇਹੀ ਕਿਹਾ ਜਾ ਸਕਦਾ ਗੁਣ ਇਹੋ ਹੋਰ ਨਾ ਹੀ ਕੋਈ, ਨਾ ਕੋ ਹੋਵਾ ਨਾ ਕੋ ਹੋਏ, ਉਸ ਪਰਮਾਤਮਾ ਦੇ ਬਰਾਬਰ ਦਾ ਕੋਈ ਹੋਰ ਹੈ ਹੀ ਨਹੀਂ, ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਉਹ ਸਭ ਤੋਂ ਉੱਚਾ ਹੈ, ਅਗਮ ਗਮਤਾ ਤੋਂ ਰਹਿ ਅਤੇ ਇੰਦਰੀਆਂ ਦੀ ਉੱਥੇ ਤੱਕ ਪਹੁੰਚ ਨਹੀਂ, ਅਪਾਰ ਜਿਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ।
ਜੀ ਅਜੰਤ ਪ੍ਰਤਪਾਲ ਦਾ ਭਾਈ, ਨਿਤ ਨਿਤ ਕਰਦਾ ਸਾਰ।
ਸੰਸਾਰ ਦੇ ਸਾਰੇ ਜੀਵ ਜੰਤੂ, ਇਕੱਲੀ ਮਨੁੱਖ ਹੀ ਨਹੀਂ, ਉਹ ਪਸ਼ੂ ਪੰਛੀ ਕੀੜੇ ਮਕੌੜੇ ਜਿੰਨਾ ਸੰਸਾਰ ਦਾ ਵਿੱਚ ਜੋ ਰਚਿਆ ਹੈ ਨਾ, ਸਭ ਦੀ ਪਾਲਣਾ ਕਰਨ ਵਾਲਾ। ਆਪਾਂ ਰੋਜ਼ ਪੜ੍ਹਦੇ ਹਾਂ, ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗੈ ਕਰ ਧਰਿਆ। ਇਹ ਮੇਰੇ ਪਿਆਰਿਆ, ਜੇ ਉਹ ਪੱਥਰਾਂ ਵਿੱਚ ਜੀਵ ਪੈਦਾ ਕਰਕੇ ਰਿਜਕ ਦੇ ਰਿਹਾ। ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀਂ, ਕਹਿ ਧੰਨਾ ਪੂਰਨ ਤਾਹੂੰ ਕੋ ਮਾਤਰੇ ਜੀ ਡਰਾਹੀਂ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੇ, ਜਲ ਮੈਂ ਜੰਤੂ ਪਾਇਨ ਤਿੰਨਾਂ ਪੇ ਰੋਜੀ ਦੇ। ਜਿਹੜਾ ਸਭ ਦੀ ਪਾਲਣਾ ਕਰਨ ਵਾਲਾ, ਅਸੀਂ ਇੱਕ ਦਿਨ ਦੋ ਦਿਨ ਤਿੰਨ ਦਿਨ ਕਿਸੇ ਨੂੰ ਕੁਝ ਖਵਾਉਣਾ ਪੈ ਜਾਏ ਅਤੇ ਬੰਦਾ ਸਹਾਨ ਕਰਦਾ, ਮੈਂ ਇੰਨੇ ਦਿਨ ਤੇਲੀ ਰੋਟੀਆਂ ਪਕਾਈਆਂ ਜਾਂ ਇੰਨੇ ਦਿਨ ਤੈਨੂੰ ਕੁਝ ਖਵਾਇਆ। ਪਰ ਜਿਹੜਾ ਪਰਮੇਸ਼ਰ ਨਿੱਤ ਸਵਾ ਸਵਾ ਸਾਡੀ ਪਾਲਣਾ ਕਰਦਾ ਏ, ਪਰ ਕਦੀ ਵੀ ਸਾਨੂੰ ਜਤਾਉਂਦਾ ਨਹੀਂ, ਸਭ ਦੀ ਪਾਲਣਾ ਕਰਦਾ, ਨਿੱਤ ਸਾਡੀ ਸੰਭਾਲ, ਸਾਰ ਦਾ ਮਤਲਬ ਸੰਭਾਲ ਕਰਦਾ ਹੈ।
ਸਤਿਗੁਰ ਪੂਰਾ ਭੇਟੀ ਹੈ ਭਾਈ, ਸ਼ਬਦ ਮਿਲਾਵਣ ਹਾਰ।
ਅਜਿਹੀ ਪਾਲਣਾ ਕਰਨ ਵਾਲਾ ਪਰਮਾਤਮਾ ਜਿਹੜਾ ਹੈ ਪੂਰੇ ਸਤਿਗੁਰੂ ਦੇ ਰਾਹੀਂ ਹੀ ਮਿਲਦਾ ਹੈ। ਜਦੋਂ ਪੂਰਾ ਗੁਰੂ ਮਿਲਦਾ ਹੈ ਨਾ, ਗੁਰ ਪੂਰਾ ਜਿਨ ਸਿਮਰਿਆ ਸਹੀ ਪਏ ਨਿਹਾਲ, ਸਤਿਗੁਰ ਪੂਰਾ ਲਿਖਣ ਤੋਂ ਭਾਵ ਅਧੂਰੇ ਗੁਰੂ ਵੀ ਬੜੇ ਨੇ, ਬੜੇ ਦੰਭੀ ਪਖੰਡੀ ਗੁਰੂ ਹੋਣ ਦਾ ਦਾਅਵਾ ਕਰਦੇ ਨੇ, ਪਰ ਉਹਨਾਂ ਦੀ ਕਥਨੀ ਅਤੇ ਕਰਨੀ ਇੱਕ ਨਹੀਂ। ਜਦੋਂ ਪੂਰਾ ਸਤਿਗੁਰੂ ਕਿਸੇ ਨੂੰ ਮਿਲਦਾ ਹੈ ਅਤੇ ਸਤਿਗੁਰੂ ਸ਼ਬਦ ਦੇ ਰਾਹੀਂ ਉਸ ਪਰਮੇਸ਼ਰ ਦੇ ਨਾਲ ਮਿਲਾਉਂਦਾ, ਸਤਿਗੁਰੂ ਸ਼ਬਦ ਦੀ ਦਾਤ ਦਿੰਦਾ ਹੈ ਅਤੇ ਇਸ ਸ਼ਬਦ ਦੇ ਰਾਹੀਂ ਦੱਸਦਾ ਹੈ, ਬਿਨ ਸ਼ਬਦ ਹੈ ਸਭ ਜਗ ਬਹੁਰਾਨਾ, ਸ਼ਬਦ ਤੋਂ ਬਗੈਰ ਸਾਰਾ ਜਗਤ ਬਹੁਰਾ ਹੈ। ਇਸ ਕਰਕੇ ਸ਼ਬਦ ਗੁਰੂ ਦਾ ਪਰਮੇਸ਼ਰ ਨਾਲ ਮਿਲਾਉਣ ਦੇ ਸਮਰੱਥ ਹੈ।
ਸੱਚੇ ਚਰਨ ਸਿਰੇ ਵੀ ਹੈ ਭਾਈ, ਭ੍ਰਮ ਪਾਉ ਹੋਵੇ ਨਾਸ।
ਹੇ ਭਾਈ, ਪਰਮੇਸ਼ਰ ਦੇ ਸੱਚੇ ਚਰਨਾਂ ਨੂੰ ਸਿਮਰਿਆ ਕਰ, ਕਿਉਂਕਿ ਪਰਮੇਸ਼ਰ ਦੇ ਦੋ ਰੂਪ ਆਪਾਂ ਬਾਣੀ 'ਚ ਪੜ੍ਹਦੇ ਹਾਂ, ਇੱਕ ਸਰਗੁਣ ਹੈ ਇੱਕ ਨਿਰਗੁਣ ਸਰੂਪ ਹੈ। ਜਦੋਂ ਸਰਗੁਣ ਸਰੂਪ ਦੀ ਗੱਲ ਕਰੀਏ ਤਾਂ ਆਪ ਜੀ ਰੋਜ਼ ਜਦੋਂ ਸ਼ਾਮ ਨੂੰ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਹੋ ਜਾਂ ਆਰਤੀ ਵਾਲੇ ਸ਼ਬਦ ਪੜ੍ਹਦੇ ਹੋ, ਧੰਨ ਗੁਰੂ ਨਾਨਕ ਸਾਹਿਬ ਨੇ ਸਰਗੁਣ ਸਰੂਪ ਅਤੇ ਨਿਰਗੁਣ ਦੋਨਾਂ ਦਾ ਜ਼ਿਕਰ ਕੀਤਾ। ਕਹਿੰਦੇ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਮਾਲਕ ਜੀ ਆ ਜਿੰਨੇ ਨੇਤਰ ਨੇ ਤੇਰੇ ਹੀ ਨੇ ਸਰਗੁਣ ਸਰੂਪ 'ਚ, ਪਰ ਜੇ ਕਹੀਏ ਨਿਰਗੁਣ ਸਰੂਪ 'ਚ ਕੋਈ ਵੀ ਤੇਰਾ ਨੇਤਰ ਨਹੀਂ। ਆ ਸਹਿਸ ਮੂਰਤ ਆ ਜਿੰਨੇ ਸਰੂਪ ਨੇ ਤੇਰੇ ਹੀ ਨੇ, ਪਰ ਨਿਰਗੁਣ ਸਰੂਪ 'ਚ ਕੋਈ ਵੀ ਤੇਰਾ ਸਰੂਪ ਨਹੀਂ। ਆ ਜਿੰਨੇ ਚਰਨ ਨੇ ਸਤਸੰਗਤ ਰੂਪ 'ਚ, ਇਹ ਮਾਲਕ ਜੀ ਤੇਰੇ ਹੀ ਚਰਨੇ। ਆ ਜਦੋਂ ਗੁਰੂ ਕੀ ਗੋਦ 'ਚ ਆਉਂਦੇ ਹਾਂ, ਜਦੋਂ ਆਪ ਜੀ ਜੋੜਾ ਘਰ ਦੇ ਵਿੱਚ ਆ ਕੇ ਸੇਵਾ ਕਰਦੇ ਹੋ, ਇਹ ਕਿਸੇ ਬੰਦੇ ਦੇ ਜੋੜਿਆਂ ਦੀ ਸੇਵਾ ਨਹੀਂ ਕਰਦੇ, ਕਿਉਂਕਿ ਸੰਗਤ ਵਿੱਚ ਰੱਬ ਵੱਸਦਾ ਹੈ ਅਤੇ ਜਿਹੜੀ ਸੰਗਤ ਵਿੱਚ ਰੱਬ ਵੱਸਦਾ ਹੈ, ਵਿੱਚ ਸੰਗਤ ਹਰ ਪ੍ਰਭ ਵੱਸੇ ਜੀਓ, ਉਹਦੇ ਜੋੜਿਆਂ ਦੀ ਸੇਵਾ, ਉਹਨਾਂ ਚਰਨਾਂ ਦੀ ਸੇਵਾ, ਉਹ ਸੱਚੇ ਪਰਮੇਸ਼ਰ ਦੇ ਸਰਗੁਣ ਸਰੂਪ ਦੀ ਸੇਵਾ ਜੋੜਾ ਘਰ ਦੇ ਵਿੱਚ ਹਾਜ਼ਰੀ ਭਰ ਕੇ ਭਾਵਨਾ ਵਾਲੇ ਕਰਦੇ ਨੇ। ਨਿਰਗੁਣ ਸਰੂਪ ਵਿੱਚ ਘਰ ਘਰ ਪ੍ਰਣਾਮ, ਚਿੱਤ ਚਰਨ ਨਾਮ, ਉਹ ਨਾਮ ਰੂਪੀ ਚਰਨ ਨੂੰ ਹਿਰਦੇ ਵਿੱਚ ਟਿਕਾਉਣਾ ਅਤੇ ਜਦੋਂ ਆਪਾਂ ਜੋੜਿਆਂ ਦੀ ਸੇਵਾ ਕਰਦੇ ਹਾਂ ਨਾਮ ਜਪਦੇ ਹਾਂ ਨਿਰਗੁਣ ਅਤੇ ਸਰਗੁਣ ਦੋਨਾਂ ਰੂਪਾਂ ਦੇ ਵਿੱਚ ਪਰਮੇਸ਼ਰ ਦੇ ਚਰਨਾਂ ਦੀ ਸੇਵਾ ਹੁੰਦੀ ਹੈ ਅਤੇ ਸਾਹਿਬ ਕਹਿੰਦੇ ਜਿਉਂ ਜਿਉਂ ਕੋਈ ਨਿਮਰਤਾ ਵਿੱਚ ਟਿਕ ਕੇ ਪ੍ਰਭੂ ਦੇ ਨਾਮ ਨਾਲ ਜੁੜ ਕੇ ਸੇਵਾ ਕਰਦਾ ਹੈ ਉਹਦੇ ਭਰਮ ਉਹਦੇ ਡਰ ਇਹਨਾਂ ਦਾ ਅੰਦਰੋਂ ਨਾਸ਼ ਹੋ ਜਾਂਦਾ ਹੈ।
ਮਿਲ ਸੰਤ ਸਭਾ ਮਨ ਮਾਂਜੀਐ ਭਾਈ ਹਰ ਕੈ ਨਾਮ ਨਿਵਾਸ।
ਹੇ ਭਾਈ ਇਹ ਮਨ ਜਨਮਾਂ ਜਨਮਾਂ ਦੀ ਵਿਕਾਰਾਂ ਅਤੇ ਹਉਮੈ ਦੀ ਮੈਲ ਨਾਲ ਲਿਬੜਿਆ ਹੋਇਆ, ਜਿਵੇਂ ਪੁਰਾਣੇ ਸਮੇਂ 'ਚ ਲਾਲਟੈਨ ਕਾਲਖ ਨਾਲ ਭਰ ਜਾਣੀ ਅਤੇ ਉਹਦੇ ਅੰਦਰ ਦੀ ਰੋਸ਼ਨੀ ਬਾਹਰ ਨਹੀਂ ਸੀ ਆਉਂਦੀ। ਰੱਬ ਹਿਰਦੇ ਦੇ ਅੰਦਰ ਹੈ ਪਰ ਮਾਇਆ ਦੀ ਕਾਲਖ ਨੇ ਮੈਲਾ ਕਰ ਦਿੱਤਾ, ਜਿਸ ਕਰਕੇ ਅੰਦਰ ਦੀ ਜੋਤ ਰਾਹੀਂ ਉਸ ਮਾਲਕ ਦੇ ਦੀਦਾਰ ਨਹੀਂ ਹੋ ਪਾ ਰਹੇ। ਅਤੇ ਸਾਹਿਬ ਕਹਿੰਦੇ ਉਹਨੂੰ ਮਾਂਜਣ ਦੀ ਲੋੜ ਹੈ। ਜਿਵੇਂ ਇਤਿਹਾਸ ਦੀਆਂ ਸਾਖੀਆਂ ਪੜ੍ਹਦੇ ਹਾਂ, ਭਾਈ ਮਨੀ ਸਿੰਘ ਜੀ ਭਾਈ ਮਨੀਆਂ ਜੀ ਦੇ ਰੂਪ ਵਿੱਚ ਗੁਰੂ ਹਰਿਰਾਏ ਸਾਹਿਬ ਦੇ ਕੋਲ ਪਹੁੰਚੇ। ਸਤਿਗੁਰੂ ਪਾਤਸ਼ਾਹ ਮਹਾਰਾਜ ਇੱਕ ਦਿਨ ਵੇਖਦੇ ਨੇ ਭਾਂਡਿਆਂ ਦੀ ਸੇਵਾ ਕਰਦਿਆਂ ਭਾਈ ਮਨੀ ਸਿੰਘ ਜੀ ਨੂੰ, ਅਤੇ ਬੜੀ ਭਾਵਨਾ ਨਾਲ ਸੇਵਾ ਕਰਦਿਆਂ ਜਦੋਂ ਵੇਖਿਆ ਰਗੜੇ ਹੀ ਜਾ ਰਹੇ ਨੇ ਬਾਟੇ ਨੂੰ ਭਾਂਡੇ ਨੂੰ, ਅਤੇ ਸਤਿਗੁਰੂ ਪੁੱਛਦੇ ਇੰਨਾ ਕਿਉਂ ਰਗੜ ਰਹੇ ਹੋ? ਕਹਿੰਦੇ ਸਤਿਗੁਰੂ ਸਾਫ਼ ਕਰਨ ਵਾਸਤੇ। ਕਿੰਨਾ ਚਿਰ ਕਰਨਾ ਹੈ? ਕਹਿੰਦੇ ਜਿੰਨੀ ਦੇਰ ਇਹਦੇ 'ਚੋਂ ਚਿਹਰਾ ਨਾ ਨਜ਼ਰ ਆਵੇ। ਅਤੇ ਦਇਆ ਦੇ ਕਰਦਾਤਾ ਜੀ ਕਹਿੰਦੇ ਜਦੋਂ ਇਸ ਭਾਂਡੇ ਨੂੰ ਸਾਫ਼ ਕਰੀਏ ਇਹਦੇ ਵਿੱਚੋਂ ਚਿਹਰਾ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਸ਼ਬਦ ਅਤੇ ਬਾਣੀ ਨਾਲ ਜਦੋਂ ਮਨ ਮਾਂਜਣਾ ਸ਼ੁਰੂ ਕਰ ਦਈਏ ਅੰਦਰੋਂ ਆਪਣਾ ਮੂਲ ਨਿਰੰਕਾਰ ਨਜ਼ਰ ਆਉਣ ਲੱਗ ਪੈਂਦਾ। ਭਾਂਡੇ ਨੂੰ ਸਾਫ਼ ਕਰੀਏ ਆਪਣਾ ਚਿਹਰਾ ਨਜ਼ਰ ਆਏਗਾ, ਪਰ ਜੇ ਮਨ ਨੂੰ ਮਾਂਜੀਏ ਅੰਦਰੋਂ ਨਿਰੰਕਾਰ ਨਜ਼ਰ ਆਏਗਾ। ਇਹ ਮਾਂਜਣ ਦਾ ਤਰੀਕਾ ਜਿੱਥੇ ਤੁਸੀਂ ਬੈਠੇ ਹੋ। ਮਿਲ ਸੰਤ ਸਭਾ ਮਨ ਮਾਂਜੀਏ ਭਾਈ, ਇੱਥੇ ਨਾਮ ਦੇ ਰਾਹੀਂ ਮਨ ਮਾਂਜਿਆ ਜਾਂਦਾ ਹੈ ਅਤੇ ਨਾਮ ਹਿਰਦੇ ਵਿੱਚ ਵੱਸਦਾ ਹੈ।
ਮਿਟੈ ਅੰਧੇਰਾ ਗਿਆਨ ਤਾ ਭਾਈ ਕਮਲ ਹੋਵੇ ਪ੍ਰਗਾਸ।
ਇੱਥੇ ਆ ਕੇ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ ਅਤੇ ਹਿਰਦਾ ਰੂਪੀ ਕਮਲ ਫੁੜ ਫੁੱਲ ਜਿਹੜਾ ਪ੍ਰਗਾਸ ਖੇੜੇ ਵਿੱਚ ਆ ਜਾਂਦਾ। ਵੇਖੋ ਇੱਕ ਵਾਰ ਜ਼ਿਕਰ ਹੋਇਆ, ਹਨੇਰੇ ਨੇ ਰੱਬ ਕੋ ਸ਼ਿਕਾਇਤ ਕੀਤੀ ਚਾਨਣ ਮੈਨੂੰ ਬੜਾ ਤੰਗ ਕਰਦਾ ਹੈ, ਅਤੇ ਚਾਨਣ ਨੇ ਅੱਗੋਂ ਆਖਿਆ ਮੇਰਾ ਤਾਂ ਦੋਸ਼ ਹੀ ਕੋਈ ਨਹੀਂ, ਮੈਨੂੰ ਤਾਂ ਹਨੇਰੇ ਦਾ ਪਤਾ ਹੀ ਨਹੀਂ ਹਨੇਰਾ ਕਿੱਥੇ ਹੁੰਦਾ। ਹਨੇਰਾ ਉੱਥੇ ਹੁੰਦਾ ਜਿੱਥੇ ਚਾਨਣ ਨਹੀਂ, ਪਰ ਜਿੱਥੇ ਚਾਨਣ ਆ ਗਿਆ ਉੱਥੇ ਹਨੇਰੇ ਦਾ ਕੋਈ ਨਾਂ ਨਹੀਂ। ਜਿੱਥੇ ਸ਼ਬਦ ਆ ਗਿਆ, ਨਾਮ ਆ ਗਿਆ, ਗੁਰੂ ਦੀ ਸਿੱਖਿਆ ਆ ਗਈ, ਉੱਥੇ ਅੰਦਰੋਂ ਅਗਿਆਨਤਾ ਦਾ ਹਨੇਰਾ ਆਪੇ ਮਿਟ ਜਾਂਦਾ ਹੈ। ਪਰ ਜਿੰਨੀ ਦੇਰ ਤੱਕ ਸ਼ਬਦ ਨਹੀਂ ਨਾਮ ਨਹੀਂ ਉੰਨੀ ਦੇਰ ਤੱਕ ਬੰਦਾ ਅਗਿਆਨਤਾ ਦੇ ਹਨੇਰੇ ਵਿੱਚ ਠੇਡਾ ਖਾਂਦਾ ਹੈ। ਅਤੇ ਜਿਵੇਂ ਸੂਰਜ ਚੜ੍ਹੇ ਅਤੇ ਕਮਲ ਫੁੱਲ ਖਿੜਦਾ ਹੈ, ਇੱਦਾਂ ਨਾਮ ਦਾ ਚਾਨਣ ਹਿਰਦੇ ਵਿੱਚ ਆਉਂਦਿਆਂ ਸਤਿਗੁਰ ਸ਼ਬਦ ਉਜਾਰੋ ਦੀਪਾ ਜਦੋਂ ਜਗਦਾ ਹੈ ਅੰਦਰ ਦਾ ਹਿਰਦਾ ਕਮਲ ਫੁੱਲ ਖਿੜ ਜਾਂਦਾ ਹੈ।
ਗੁਰ ਬਚਨੇ ਸੁਖ ਉਪਜੈ ਭਾਈ ਸਭ ਫਲ ਸਤਿਗੁਰ ਪਾਸ।
ਹੇ ਭਾਈ ਸਾਰੇ ਸੁੱਖਾਂ ਦੇ ਫਲ ਗੁਰੂ ਦੇ ਕੋਲ ਨੇ। ਗੁਰੂ ਦੇ ਬਚਨਾਂ ਦੇ ਵਿੱਚੋਂ ਜੀਵਨ ਦਾ ਸੁੱਖ ਪ੍ਰਾਪਤ ਹੁੰਦਾ ਹੈ। ਸਿੱਖ ਦਾ ਫਰਜ਼ ਹੈ ਕਿ ਸਤਿਗੁਰੂ ਦੀ ਬਾਣੀ ਨੂੰ ਜਿੱਥੇ ਪੜ੍ਹਨਾ ਉੱਥੇ ਜੀਵਨ ਵਿੱਚ ਕਮਾਉਣ ਦਾ ਯਤਨ ਕਰਨਾ, ਕਿਉਂਕਿ ਗੁਰੂ ਦੇ ਬਚਨਾਂ ਦੇ ਵਿੱਚ, ਗੁਰੂ ਦੇ ਸ਼ਬਦ ਵਿੱਚ, ਗੁਰੂ ਦੀ ਸਿੱਖਿਆ ਦੇ ਵਿੱਚ ਜੀਵਨ ਦਾ ਸੁੱਖ ਹੈ। ਅਤੇ ਜਿਤਨੇ ਫਲ ਮਨ ਬਚੀਐ ਤਿਤੜੇ ਸਤਿਗੁਰ ਪਾਸ। ਜਿਹੜੇ ਵੀ ਫਲ ਚਾਹੁੰਦਾ ਹੈ, ਪਰਿਵਾਰ ਦੇ ਸੁੱਖ, ਕਾਰੋਬਾਰ ਦੇ ਸੁੱਖ, ਲੋਕ ਦੇ ਸੁੱਖ, ਪਰਲੋਕ ਦੇ ਸੁੱਖ, ਇਹ ਧੰਨ ਗੁਰੂ ਅਮਰਦਾਸ ਜੀ ਨੂੰ ਦੁਰਗਾਦਾਸ ਨੇ ਬੇਨਤੀ ਕੀਤੀ ਸੀ ਨਾ ਕਿ ਦੁਨੀਆਂ ਦੇ ਪਦਾਰਥ ਮੰਗਾਂ ਅਤੇ ਸਤਿਗੁਰ ਪਾਤਸ਼ਾਹ ਮਹਾਰਾਜ ਇਹ ਸਰੀਰ ਦੀ ਲੋੜ ਹੈ ਅਤੇ ਨਾਮ ਆਤਮਾ ਦੀ ਲੋੜ ਹੈ। ਸਤਿਗੁਰੂ ਜੇ ਇੱਕ ਮੰਗਦਾ ਹਾਂ ਤਾਂ ਇੱਕ ਹੀ ਲੋਕ ਸੁਖੀ ਹੁੰਦਾ ਹੈ, ਪਰ ਪਾਤਸ਼ਾਹ ਨਾਮ ਤੋਂ ਬਗੈਰ ਜਮਾਂ ਦੀ ਪੁਰੀ ਜਾਈਦਾ ਹੈ। ਅਤੇ ਜੇ ਪਦਾਰਥ ਮੰਗ ਲਾਂ ਸਤਿਗੁਰੂ ਪਾਤਸ਼ਾਹ ਨਾਮ ਨਾ ਮੰਗਾਂ ਤਾਂ ਜਮਾਂ ਦੇ ਬੰਧਨਾਂ ਤੋਂ ਖਲਾਸੀ ਨਹੀਂ ਹੋ ਸਕਦੀ। ਪਾਤਸ਼ਾਹ ਤੇਰੇ ਦਰ 'ਤੇ ਬੇਨਤੀ ਹੈ, ਜੋ ਧਨ ਦੇਹੇ ਨਾਮ ਨਾ ਦੇਹੇ, ਨਾਮ ਬਿਨਾਂ ਜਨ ਜੰਮਪੁਰ ਜਾਏ। ਜੋ ਨਾਮ ਦੇ ਧਨ ਨਾ ਦੇਹੇ, ਧਨ ਬਿਨਾਂ ਜਨ ਜੱਗ ਨਾ ਸੁਹਾਏ। ਕਹਿੰਦੇ ਤੁਮ ਪੈ ਕਹੀ ਨਹੀਂ ਬਣਿਆ ਵੈ, ਜਿਉਂ ਭਾਵੇ ਤਿਉਂ ਬਲਤ ਬਨਤ ਬਣਾਏ। ਗੁਰੂ ਅਮਰਦਾਸ ਤੇਜੋ ਕੇ ਨੰਦਨ, ਦੋਨੋਂ ਨਿਰਮਲ ਪੰਥ ਚਲਾਏ। ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਲੋਕ ਸੁਖੀਏ ਅਤੇ ਪਰਲੋਕ ਸੁਹੇਲੇ, ਇਹ ਦੋਨੋਂ ਸੁੱਖਾਂ ਦੇ ਫਲ ਪ੍ਰਾਪਤ ਹੁੰਦੇ ਹਨ।
ਮੇਰਾ ਤੇਰਾ ਛੋੜੀਐ ਭਾਈ ਹੋਈਐ ਸਭ ਕੀ ਧੂੜ।
ਹੇ ਭਾਈ ਇੱਥੇ ਨਿਮਾਣੇ ਨੂੰ ਮਾਣ ਮਿਲਦਾ, ਇਸ ਕਰਕੇ ਮੇਰ ਤਿਰ ਛੱਡ ਕੇ ਨਿਮਰਤਾ ਨਾਲ ਚਰਨ ਧੂੜ ਬਣ ਕੇ ਸੰਗਤ ਵਿੱਚ ਟਿਕਿਆ ਕਰ।
ਘਟ ਘਟ ਬ੍ਰਹਮ ਪਸਾਰਿਆ ਭਾਈ ਪੇਖਾ ਸੁਣਾ ਹਜੂਰ।
ਉਹ ਪਰਮਾਤਮਾ ਜੋ ਸਾਰਿਆਂ ਨੂੰ ਵੇਖਦਾ ਹੈ, ਸੁਣਦਾ ਹੈ, ਸਦਾ ਅੰਗ ਸੰਗ ਹਾਜ਼ਰ ਨਾਜ਼ਰ ਹੈ, ਉਹ ਜਰੇ ਜਰੇ ਕੀੜੀ ਤੋਂ ਲੈ ਕੇ ਹਾਥੀ ਜੋ ਕੁਝ ਉਸਨੇ ਬਣਾਇਆ ਹੈ ਸਭ ਦੇ ਵਿੱਚ ਵਸਿਆ ਹੋਇਆ ਹੈ।
ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਝੂਰ।
ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਗੈਰ ਤੜਫਦੀ ਹੈ, ਭਲਿਆ ਯਾਦ ਰੱਖੀ ਜਿੱਦਣ ਹਿਰਦੇ 'ਚੋਂ ਰੱਬ ਵਿਸਰਦਾ ਹੈ ਤੂੰ ਆਤਮਿਕ ਤੌਰ 'ਤੇ ਮਰ ਜਾਂਦਾ ਹੈ। ਪਰਮੇਸ਼ਰ 'ਤੇ ਭੁੱਲਿਆ ਵਿਆਪਨ ਸਭੇ ਰੋਗ ਦੁੱਖ ਅਤੇ ਪਰੇਸ਼ਾਨੀ ਵਿੱਚ ਕੁਰਲਾਉਂਦਾ ਹੈ। ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਝੂਰ। ਮੱਛੀ ਪਾਣੀ ਤੋਂ ਬਗੈਰ ਤੜਫਦੀ ਹੈ ਅਤੇ ਜੀਵ ਰੱਬ ਦੇ ਨਾਮ ਤੋਂ ਟੁੱਟ ਕੇ ਤੜਫਦਾ ਹੈ, ਝੂਰਦਾ ਹੈ, ਕੁਰਲਾਉਂਦਾ ਹੈ।
ਕਰਨ ਕਰਾਵਣ ਸਮਰੱਥੋ ਭਾਈ ਸਰਬ ਕਲਾ ਭਰਪੂਰ।
ਜਿਸ ਪਰਮਾਤਮਾ ਨੇ ਸਾਰੇ ਜਗਤ ਨੂੰ ਪੈਦਾ ਕੀਤਾ, ਪਾਲਣ ਵਾਲਾ, ਨਾਸ਼ ਕਰਨ ਵਾਲਾ ਹੈ, ਉਹ ਸਭ ਕੁਝ ਕਰਨ ਦੀਆਂ ਤਾਕਤਾਂ ਰੱਖਣ ਵਾਲਾ ਸਾਰੀਆਂ ਕਲਾਵਾਂ ਵਿੱਚ ਭਰਪੂਰ ਹੈ। ਉਹ ਕੋਈ 14-16 ਕਲਾ ਨਹੀਂ, ਉਹ ਤੇ ਅਨੰਤ ਕਲਾਵਾਂ ਦਾ ਮਾਲਕ ਹੈ।
ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਵਿਨਾਸ਼।
ਨਾਮ ਪਰਮੇਸ਼ਰ ਦੇ ਪ੍ਰੇਮ ਰਾਹੀਂ ਪ੍ਰਾਪਤ ਹੁੰਦਾ ਹੈ। ਇਹ ਪ੍ਰੇਮ ਦਾ ਪਦਾਰਥ, ਨਾਮ ਦਾ ਪਦਾਰਥ ਜਿਹਦੇ ਹਿਰਦੇ ਵਿੱਚ ਆ ਕੇ ਵੱਸ ਜਾਂਦਾ ਹੈ ਨਾ, ਉਹ ਮਾਇਆ ਦੇ ਮੋਹ ਅੰਦਰੋਂ ਕੱਟ ਦਿੰਦਾ ਹੈ। ਰੱਬ ਨੂੰ ਭਗਤ ਵੀ ਕਹਿੰਦੇ ਨੇ, ਜੋ ਹਮ ਬੰਧੇ ਮੋਹ ਫਾਂਸ ਹਮ ਪ੍ਰੇਮ ਬੰਧਨ ਤੁਮ ਬੰਧੇ। ਤੂੰ ਮੋਹ ਦੀਆਂ ਤੰਦਾਂ ਵਿੱਚ ਬੰਨਦਾ ਹੈ, ਪਰ ਜਿਉਂ ਜਿਉਂ ਅਸੀਂ ਤੇਰਾ ਨਾਮ ਜਪਦੇ ਹਾਂ ਮੋਹ ਨੂੰ ਪ੍ਰੇਮ ਵਿੱਚ ਬਦਲ ਕੇ, ਅਸੀਂ ਪ੍ਰੇਮ ਦੇ ਪਦਾਰਥ ਰਾਹੀਂ ਤੇਰੇ ਨਾਮ ਨੂੰ ਜਪ ਜਪ ਕੇ ਅੰਦਰ ਪ੍ਰੇਮ ਪਦਾਰਥ ਰਾਹੀਂ ਮਾਇਆ ਮੋਹ ਦਾ ਨਾਸ਼ ਕਰ ਲੈਂਦੇ ਹਾਂ।
ਤਿਸ ਭਾਵੈ ਤਾਂ ਮੇਲ ਲੈ ਭਾਈ ਹਿਰਦੈ ਨਾਮ ਨਿਵਾਸ।
ਉਸ ਪਰਮਾਤਮਾ ਨਾਲ ਮਿਲਣਾ ਦਾਵਾ ਨਹੀਂ, ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਉੱਥੇ ਤੇ ਤਰਲੇ ਲਿਆ ਬੇਨਤੀ ਹੈ ਕਿ ਬਹੁਤ ਜਨਮ ਵਿਛੜੇ ਇੱਥੇ ਮਾਧੋ, ਇਹ ਜਨਮ ਤੁਹਾਰੇ ਲੇਖੇ ਪਾਤਸ਼ਾਹ ਤਰਸ ਕਰ। ਅਤੇ ਜਿਹਦੇ 'ਤੇ ਤਰਸ ਕਰਕੇ ਉਹ ਪਰਮਾਤਮਾ ਆਪਣੇ ਨਾਲ ਮਿਲਾਉਂਦਾ ਹੈ, ਜਿਹੜਾ ਉਹਨੂੰ ਭਾ ਜਾਂਦਾ ਹੈ ਉਹ ਮਿਲਦਾ ਹੈ, ਉਹਦੇ ਹਿਰਦੇ 'ਚ ਰੱਬ ਦਾ ਨਾਮ ਵੱਸਦਾ ਹੈ।
ਗੁਰਮੁਖ ਕਮਲ ਪ੍ਰਗਾਸੀ ਹੈ ਭਾਈ ਹਿਰਦੈ ਹੋਵੇ ਪ੍ਰਗਾਸ।
ਹੇ ਭਾਈ, ਗੁਰੂ ਦੀ ਸ਼ਰਨ ਵਿੱਚ ਪਿਆ ਹਿਰਦਾ ਰੂਪੀ ਕਮਲ ਫੁੱਲ ਖਿੜ ਜਾਂਦਾ ਹੈ। ਹਿਰਦੇ ਦੇ ਵਿੱਚ ਫਿਰ ਪਰਮੇਸ਼ਰ ਦੇ ਨਾਮ ਦਾ ਚਾਨਣ ਆ ਕੇ ਟਿਕ ਜਾਂਦਾ ਹੈ।
ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ ਮੌਲਿਆ ਤਰਤ ਆਕਾਸ਼।
ਉਸ ਚਾਨਣ ਵਿੱਚ ਉਸ ਮਾਲਕ ਦੇ ਦੀਦਾਰ ਹੁੰਦੇ ਨੇ, ਜਿਹੜਾ ਸਾਰੀ ਕਾਇਨਾਤ ਨੂੰ ਖੇੜੇ ਵਿੱਚ ਲਿਆਉਣ ਵਾਲਾ, ਜਿਹਦੇ ਕਰਕੇ ਧਰਤੀ ਆਕਾਸ਼ ਬਨਸਪਤੀ ਸਭ ਮੌਲੇ ਹੋਏ ਨੇ, ਖੇੜੇ ਹੋਏ ਵਿੱਚ ਆਏ ਹਨ।
ਗੁਰਪੂਰੈ ਸੰਤੋਖਿਆ ਭਾਈ ਅਹਿਨ ਸਲਾਗਾ ਭਾਉ।
ਸੰਤੋਖ ਤੋਂ ਬਿਨਾਂ ਤ੍ਰਿਸ਼ਨਾ ਵਿੱਚ ਬੰਦਾ ਵਿਕਾਰਾਂ ਵਿੱਚ ਖੱਚਤ ਸੀ। ਜਦੋਂ ਗੁਰੂ ਨੇ ਦੱਸਤਾ ਕਿ ਇਸ ਬਿਨਾਂ ਸੰਤੋਖ ਨਹੀਂ ਕੋਊ ਰਾਜੇ ਤੇਰੇ ਅੰਦਰ ਨੂੰ ਸਬਰ ਅਤੇ ਸੰਤੋਖ ਤੋਂ ਬਗੈਰ ਟਿਕਾ ਨਹੀਂ, ਅਤੇ ਜਦੋਂ ਗੁਰੂ ਨੇ ਸੰਤੋਖ ਦੀ ਦਾਤ ਹਿਰਦੇ ਵਿੱਚ ਟਿਕਾਈ, ਦਿਨ ਰਾਤ ਪਰਮੇਸ਼ਰ ਨਾਲ ਉਹਦੇ ਅੰਦਰ ਪਿਆਰ ਪੈਦਾ ਹੋ ਗਿਆ।
ਰਸਨਾ ਰਾਮ ਰਵੈ ਸਦਾ ਭਾਈ ਸਾਚਾ ਸਾਧ ਸੁਆਉ।
ਜਿਹੜੀ ਰਸਨਾ ਪਹਿਲਾਂ ਰਸਾਂ ਕਸਾਂ ਵਿੱਚ ਪਈ ਸੀ, ਜਦੋਂ ਜਿਵੇਂ ਬਾਬੇ ਫਰੀਦ ਦੀ ਮਾਤਾ ਨੇ ਦੱਸਿਆ ਪੁੱਤ ਨਾਮ ਜਪਿਆ ਕਰ, ਉਹ ਪੁੱਛਦੇ ਕੀ ਮਿਲੇਗਾ, ਕਹਿੰਦੇ ਚੰਗਾ ਕੀ ਲੱਗਦਾ, ਕਹਿੰਦੇ ਮਿੱਠਾ ਬੜਾ ਚੰਗਾ ਲੱਗਦਾ, ਕਹਿੰਦੇ ਉਹ ਮਿਲੇਗਾ ਰੋਜ਼ਾਨਾ, ਮਾਂ ਨੇ ਮਿੱਠਾ ਰੱਖ ਦਿਆ ਕਰਨਾ। ਇੱਕ ਦਿਨ ਮਾਂ ਮਿੱਠਾ ਰੱਖਣਾ ਭੁੱਲ ਗਈ, ਪਰ ਰਸਨਾ ਨਾਲ ਰੱਬ ਦਾ ਨਾਮ ਜਪਦਿਆਂ ਜਪਦਿਆਂ ਇੰਨਾ ਸਵਾਦ ਆਇਆ, ਇੱਧਰ ਮਾਂ ਨੂੰ ਚੇਤਾ ਆਇਆ, ਭੱਜ ਕੇ ਦੌੜੀ ਆਈ, ਪੁੱਤ ਅੱਜ ਰਸੋਈ 'ਚ, ਅੱਜ ਬਾਹਰ ਕੰਮ ਕਰਦਿਆਂ ਰੱਬ ਮੈਨੂੰ ਮਿੱਠਾ ਫੜਾ ਗਿਆ। ਅਤੇ ਅੱਗੋਂ ਕਹਿੰਦੇ ਮਾਂ, ਜੇ ਤੈਨੂੰ ਮਿੱਠਾ ਰੱਬ ਬਾਹਰ ਫੜਾ ਗਿਆ ਅਤੇ ਅੱਜ ਮੈਨੂੰ ਵੀ ਮਿੱਠਾ ਦੇ ਗਿਆ, ਜਿਹੜਾ ਮਿੱਠਾ ਅੱਜ ਮਿਲਿਆ ਏ ਉਹ ਦੁਨੀਆ ਦੇ ਮਿੱਠੇ, ਉਹਦਾ ਮੁਕਾਬਲਾ ਕਰ ਹੀ ਨਹੀਂ ਸਕਦੇ। ਅਤੇ ਉਹ ਬਚਨ ਉਹਨਾਂ ਨੇ ਕਿਹਾ, ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਇਹ ਜਿਉਂ ਜਿਉਂ ਕੋਈ ਨਾਮ ਜਪਦਾ ਹੈ, ਸਾਹਿਬ ਕਹਿੰਦੇ ਇੱਦਾਂ ਸਵਾਦ ਆਉਂਦਾ ਹੈ, ਅਤੇ ਫਿਰ ਉਹਦਾ ਮਨੋਰਥ ਇਸ ਨਾਮ ਜਪਣ ਦੇ ਰਾਹੀਂ ਇਸ ਸਵਾਦ ਨੂੰ ਮਾਨਣਾ ਹੀ ਮਨੋਰਥ ਬਣ ਜਾਂਦਾ ਹੈ।
ਕਰਨੀ ਸੁਣ ਸੁਣ ਜੀਵਿਆ ਭਾਈ ਨਿਸ਼ਚਲ ਪਾਇਆ ਥਾਉ।
ਇਹ ਭਾਈ, ਇਹਨਾਂ ਕੰਨਾਂ ਨਾਲ ਜਿਹੜੇ ਪਰਮੇਸ਼ਰ ਦੇ ਨਾਮ ਦੀ ਸਿਫਤੋ ਸਲਾਹ ਸੁਣਦੇ, ਇੱਕ ਤਾਂ ਉਹ ਨੇ ਜਿਹੜੇ ਗੰਦੇ ਮੰਦੇ ਗੀਤ ਸੁਣਦੇ, ਪਰ ਜਿਹੜੇ ਰੱਬ ਦੇ ਪਿਆਰੇ ਕੰਨਾਂ ਨਾਲ ਸਿਫਤ ਸੁਣਦੇ ਨੇ, ਉਹਨਾਂ ਦੇ ਆਤਮਿਕ ਜੀਵਨ ਸ਼ੁਭ ਗੁਣਾਂ ਨਾਲ ਭਰਪੂਰ ਹੋ ਜਾਂਦੇ ਨੇ, ਉਹਨਾਂ ਨੂੰ ਉਹ ਟਿਕਾਣਾ ਮਿਲ ਜਾਂਦਾ ਹੈ ਜਿਹੜੇ ਘਰ ਬਾਰੇ ਨਾਨਕ ਬੱਧਾ ਘਰ ਤਹਾਂ ਜਿੱਥੇ ਮ੍ਰਿਤ ਨਾ ਜਨਮ ਜਰਾ, ਉਸ ਅਵਸਥਾ ਵਿੱਚ ਉਹ ਟਿਕ ਜਾਂਦੇ ਹਨ।
ਜਿਸ ਪਰ ਤੀਤ ਨਾ ਆਵਾਈ ਭਾਈ ਸੋ ਜੀਅੜਾ ਡਲ ਜਾਓ।
ਜਿਹਦੇ ਹਿਰਦੇ 'ਚ ਰੱਬ ਦੇ ਨਾਮ ਦੀ ਬਰਕਤ ਦਾ ਭਰੋਸਾ ਨਹੀਂ, ਉਹ ਜਿੰਦ ਈਰਖਾ ਨਫ਼ਰਤ ਤ੍ਰਿਸ਼ਨਾ ਤੇ ਸਾੜੇ ਵਿੱਚ ਸੜੀ ਰਹਿੰਦੀ ਹੈ।
ਬਹੁ ਗੁਣ ਮੇਰੇ ਸਾਹਿਬ ਹੈ ਭਾਈ ਹਉ ਤਿਸ ਕੈ ਬਲ ਜਾਓ।
ਭਲਿਆ ਉਸ ਮਾਲਕ ਦੇ ਗੁਣ ਏਡੇ ਨੇ, ਮੈਂ ਕਿੰਨੇ ਕੁ ਬਿਆਨ ਕਰਾਂ। ਮੈਂ ਤੇ ਵਾਰ ਨੇ ਬਲਿਹਾਰ ਨੇ ਜਾਣਾ, ਉਹ ਸੁਲਤਾਨ ਨੂੰ ਮੀਆਂ ਆਖਿਆ ਉਹਦੀ ਵਡਿਆਈ ਨਹੀਂ ਹੋ ਜਾਂਦੀ। ਉਹ ਬੇਅੰਤ ਗੁਣਾਂ ਦਾ ਮਾਲਕ ਹੈ, ਮੈਂ ਕੁਰਬਾਨ ਜਾਂਦਾ ਹਾਂ ਉਹਦੀਆਂ ਸਿਫਤਾਂ ਤੋਂ।
ਉਹ ਨਿਰਗੁਣੀ ਆਰੇ ਪਾਲਦਾ ਭਾਈ ਦੇ ਨਿਥਾਵੇ ਥਾਉ।
ਉਹ ਨਿਥਾਵਿਆਂ ਨੂੰ ਥਾਂ ਦੇਣ ਵਾਲਾ ਹੈ ਜਿਹਦੇ ਕੋਲ ਕੋਈ ਗੁਣ ਨਹੀਂ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਇਹ ਉਹਦੀ ਵਡਿਆਈ ਐਸੀ ਲਾਲ ਤੁਜ ਬਿਨ ਕੌਣ ਕਰੇ। ਗਰੀਬ ਨਿਵਾਜ ਗੁਸਈਆਂ ਮੇਰਾ ਮਾਥੇ ਛਤਰ ਧਰੇ, ਜਾ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੁਸੀਂ ਧਰੇ। ਨੀਚੇ ਊਂਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਜਿਹਨੂੰ ਵਡਿਆਈ ਦਿੰਦਾ ਹੈ ਨਾ, ਫਿਰ ਸਾਰਾ ਜਗਤ ਉਹਦੇ ਚਰਨਾਂ 'ਤੇ ਆ ਕੇ ਨਮਸਕਾਰਾਂ ਕਰਦਾ ਹੈ। ਇਸੇ ਕਰਕੇ ਭਗਤ ਰਵਿਦਾਸ ਜੀ ਕਹਿੰਦੇ ਨੇ, ਮੇਰੀ ਜਾਤ ਕੁੱਟ ਮਾਂਡਲਾ ਢੋਲ ਢਵੰਤਾ ਨਿਤੈ ਬਨਾਰਸੀ, ਆਸ ਪਾਸਾ ਅਬ ਬਿਪਰ ਪ੍ਰਧਾਨ ਤੇ ਕਰੇ ਡੰਡੌਤ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ। ਮੇਰੀ ਵਡਿਆਈ ਨਹੀਂ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਓ ਨਾ ਜਾਣੇ ਮੇਰਾ। ਉਹ ਇੱਦਾਂ ਨਿਰਗੁਣਿਆਰਿਆਂ ਨੂੰ ਗੁਣ ਬਖਸ਼ ਕੇ ਪਾਲਦਾ ਹੈ, ਨਥਾਵਿਆਂ ਨੂੰ ਥਾਂ ਬਖਸ਼ਦਾ ਹੈ।
ਰਿਜਕ ਸੰਵਾਹੇ ਸਾਸ ਸਾਸ ਭਾਈ ਗੂੜਾ ਰਾਕਾ ਨਾਉ।
ਜਿਹੜਾ ਜਨਮ ਤੋਂ ਪਹਿਲਾਂ ਰਿਜਕ ਦੇ ਕੇ ਤੇਰਾ ਜਨਮ ਬਾਅਦ 'ਚ ਦਿੰਦਾ ਹੈ, ਰਿਜਕ ਪਹਿਲਾਂ ਭੇਜਦਾ ਹੈ, ਉਹ ਹਰ ਸਵਾਸ ਨਾਲ ਪਾਲਣਾ ਰਿਜਕ ਦੇ ਕੇ ਕਰਦਾ ਹੈ, ਉਹਦਾ ਨਾਮ ਬੜਾ ਗੂੜਾ ਹੈ, ਆਨੰਦ ਤੇ ਸੁੱਖ ਦੇਣ ਵਾਲਾ ਹੈ।
ਜਿਸ ਗੁਰ ਸਾਚਾ ਭੇਟੀਏ ਭਾਈ ਪੂਰਾ ਤਿਸ ਕਰਮ ਆਓ।
ਅਸਲ ਵਿੱਚ ਕਰਮਾਂ ਵਾਲਾ ਭਾਗਾਂ ਵਾਲਾ ਉਹੀ ਮਨੁੱਖ ਹੈ ਕਿਸਮਤ ਵਾਲਾ, ਜਿਹਨੂੰ ਪੂਰਾ ਗੁਰੂ ਸੱਚਾ ਮਿਲ ਪੈਂਦਾ ਹੈ।
ਤਿਸ ਬਿਨ ਘੜੀ ਨਾ ਜੀਵੀਏ ਭਾਈ ਸਰਬ ਕਲਾ ਭਰਪੂਰ।
ਇਹੋ ਜੇ ਬੇਅੰਤ ਗੁਣਾਂ ਵਾਲਾ ਜਿਹੜਾ ਮਾਤਾ ਦੇ ਗਰਭ 'ਚ ਵੀ ਤੇਰੀ ਪਾਲਣਾ ਕਰਦਾ ਸੀ, ਭਲਿਆ ਉਸ ਰੱਬ ਨੂੰ ਭੁੱਲ ਗਿਆ। ਇੱਕ ਖਿਨ ਉਸ ਤੋਂ ਦੂਰ ਹੋਣਾ ਅਤੇ ਸੱਚ ਜਾਣਾ ਤੇਰੇ ਜੀਵਨ ਵਿੱਚ ਕਲਯੁੱਗ ਵਰਤ ਜਾਏਗਾ, ਚਾਰ ਪੈਰ ਚੌਂ ਯੁੱਗਾਂ ਸਮਾਨ ਅਵਸਥਾ ਬਣ ਜਾਏਗੀ। ਭਲਿਆ ਤੂੰ ਉਸ ਨੂੰ ਭੁੱਲ ਗਿਆ ਹੈ ਜਿਹੜਾ ਸਾਰੀਆਂ ਥਾਵਾਂ 'ਤੇ ਸਰਬ ਸ਼ਕਤੀਆਂ ਨਾਲ ਭਰਪੂਰ ਹੈ।
ਸਾਸ ਗਰਾਸ ਨਾ ਵਿਸਰੈ ਭਾਈ ਪੇਖੋ ਸਦਾ ਹਜ਼ੂਰ।
ਰੱਬ ਜੀ ਮੇਰੇ 'ਤੇ ਕਿਰਪਾ ਕਰ, ਮੈਂ ਸਾਹ ਲੈਂਦਿਆਂ ਗ੍ਰਾਹੀ ਲੈਂਦਿਆਂ ਇੱਕ ਖਿਨ ਵੀ ਤੇਰਾ ਨਾਮ ਨਾ ਭੁੱਲਾਂ, ਹਰ ਪਾਸੇ ਮੈਨੂੰ ਤੇਰੇ ਹੀ ਦੀਦਾਰ ਹੁੰਦੇ ਰਹਿਣ।
ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ।
ਜਦੋਂ ਗੁਰੂ ਕੀ ਸੰਗਤ ਮਿਲਦੀ ਹੈ, ਸੰਗਤ ਪਰਮਾਤਮਾ ਨਾਲ ਮਿਲਾਉਂਦੀ ਹੈ, ਅਤੇ ਇਸ ਸੰਗਤ ਦੇ ਰਾਹੀਂ ਸਮਝ ਆਉਂਦੀ ਹੈ ਕਿ ਸਾਰੀਆਂ ਥਾਵਾਂ 'ਤੇ ਉਹ ਪਰਮਾਤਮਾ ਹੈ, ਉਸ ਤੋਂ ਬਗੈਰ ਕੁਝ ਨਹੀਂ।
ਜਿਨ੍ਹਾਂ ਪ੍ਰੀਤ ਨਾ ਲੱਗੀਆ ਭਾਈ ਸੇ ਨਿਤ ਨਿਤ ਮਰਦੇ ਝੂਰ।
ਜਿਨ੍ਹਾਂ ਦੇ ਹਿਰਦੇ 'ਚ ਰੱਬੀ ਪ੍ਰੀਤ ਨਹੀਂ, ਉਹ ਕਰਮ ਕਾਂਡ ਕਿੰਨੇ ਵੀ ਕਰ ਲੈਣ, ਪਰ ਸਾਹਿਬ ਕਹਿੰਦੇ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ, ਤਿੰਨ ਹੀ ਪ੍ਰਪਾਇਓ ਬਾਕੀ ਦਿਖਾਵੇ ਬਣ ਜਾਂਦੇ ਨੇ। ਉਹ ਜੀਵਨ ਦੇ ਵਿੱਚ ਪ੍ਰੀਤ ਤੋਂ ਸੱਖਣੇ, ਜਿਵੇਂ ਸਰੀਰ ਜਿੰਦ ਤੋਂ ਬਗੈਰ ਸੱਖਣੀ ਹੈ, ਉਹ ਜੀਵ ਵੀ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਕੁਰਲਾਉਂਦੇ ਨੇ, ਦੁਖੀ ਹੁੰਦੇ ਨੇ, ਪਛਤਾਉਂਦੇ ਨੇ। ਜੀਵਨ ਦਾ ਸੁੱਖ ਰੱਬੀ ਪ੍ਰੀਤ ਤੋਂ ਬਗੈਰ ਨਹੀਂ ਮਿਲਦਾ ਹੈ।
ਅੰਚਲ ਲਾਏ ਤਰਾਇਆ ਭਾਈ ਭੌਜਲ ਦੁੱਖ ਸੰਸਾਰ।
ਜਦੋਂ ਰੱਬ ਆਪਣਾ ਨਾਮ ਰੂਪੀ ਪੱਲਾ ਪਕੜਾਉਂਦਾ ਹੈ, ਜਿਵੇਂ ਬੰਦੀ ਛੋੜ ਦਾਤੇ ਨੇ 52 ਰਾਜੇ ਰਿਹਾ ਕਰਾਏ, ਇਹ ਸੰਸਾਰ ਵਿਕਾਰਾਂ ਅਤੇ ਦੁੱਖਾਂ ਦੇ ਸਮੁੰਦਰ ਵਿੱਚੋਂ ਰੱਬੀ ਨਾਮ ਦਾ ਪੱਲਾ ਹੀ ਇਸ ਸੰਸਾਰ ਦੇ ਦੁੱਖਾਂ ਦੇ ਸਾਗਰ 'ਚੋਂ ਕੱਢਣ ਦੇ ਸਮਰੱਥ ਹੈ।
ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਨ ਅੰਗ ਅਪਾਰ।
ਜਿਹਦੇ 'ਤੇ ਮਿਹਰ ਕਰਨ ਵਾਲੇ ਨੇ ਆਪਣੀ ਮਿਹਰ ਦੀ ਨਿਗਾਹ ਟਿਕਾ ਕੇ ਤੱਕਿਆ, ਰਹਿਮਤ ਕੀਤੀ, ਉਹਨੇ ਨਿਹਾਲ ਕਰ ਦਿੱਤਾ। ਅਤੇ ਜਿਹਨੂੰ ਨਿਹਾਲ ਕਰਦਾ ਹੈ ਆਪਣੇ ਸੇਵਕਾਂ ਦਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਜਿਹਦਾ ਪੱਖ ਪੂਰਦਾ ਉਹਦੇ ਕਾਰਜ ਵੀ ਰਾਸ ਕਰਦਾ ਹੈ ਬੇਅੰਤ ਪ੍ਰਭੂ।
ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ।
ਜਿਹਦੇ ਹਿਰਦੇ ਵਿੱਚ ਨਾਮ ਰੂਪੀ ਆਸਰਾ, ਇਹ ਭੋਜਨ ਇਹ ਖੁਰਾਕ ਆਸਰਾ ਬਣ ਗਈ, ਉਹਦਾ ਮਨ ਤੇ ਤਨ ਨਾਮ ਦੇ ਸਦਕਾ ਸ਼ੀਤਲ ਠੰਡੇ ਹੋ ਜਾਂਦੇ ਨੇ।
ਨਾਨਕ ਤਿਸ ਸਰਣਾਗਤੀ ਭਾਈ ਜੇ ਕਿਲ ਬਿਖ ਕਾਟਣ ਹਾਰ।
ਹੇ ਨਾਨਕ ਬੇਨਤੀ ਕਰ, ਮੈਂ ਉਸ ਪਰਮਾਤਮਾ ਦੀ ਸ਼ਰਨ ਵਿੱਚ ਹਾਂ ਜਿਹਦੀ ਸ਼ਰਨ ਵਿੱਚ ਪਿਆ, ਕਿਲਬਿਖ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਜਿਸ ਸਿਮਰਤ ਸਭ ਕਿਲਬਿਖ ਨਾਸੈਂ ਪਿੱਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨਾ ਪਾਰੋ। ਇਹ ਅਸ਼ਟਪਦੀਆਂ ਸਰਲੇਖ ਹੇਠ ਜਿੱਥੇ ਮਹਾਰਾਜ ਦੇ ਮੁੱਖ ਵਾਕ ਦੀ ਵਿਚਾਰ ਅਖਰੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਆਓ ਇਕਾਗਰਤਾ ਨਾਲ ਲੜੀਵਾਰ ਵਿਚਾਰ ਨਾਲ ਸਾਂਝ ਪਾਉਣਾ ਕਰੀਏ ਜੀ।
ਮਾਰੂ ਸੋਲਹੇ ਮਹੱਲਾ ਪੰਜਵਾ।
ਮਾਰੂ ਰਾਗ ਦੇ ਵਿੱਚ ਸੋਲਹੇ ਸਿਰਲੇਖ ਹੇਠ 16 ਪਦਿਆਂ ਵਾਲਾ ਬਖਸ਼ਿਸ਼ ਭਰਿਆ ਬਚਨ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਰਹਿਮਤ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਪਾਵਨ ਸ਼ਬਦ 1076 ਤੇ 1077 ਅੰਗ ਤੇ ਸੁਸ਼ੋਭਿਤ ਹੈ। ਸੰਖੇਪ ਮੰਗਲ ਹੈ, ਇੱਕ ਪਰਮਾਤਮਾ ਇੱਕ ਹੈ, ਅਦੁੱਤੀ ਹੈ, ਇੱਕ ਰਸ ਵਿਆਪਕ ਸਦਾ ਕਾਇਮ ਰਹਿਣ ਵਾਲਾ, ਗੁਰੂ ਦੀ ਕਿਰਪਾ ਰਾਹੀਂ ਉਸ ਨਾਲ ਸਾਂਝ ਬਣਦੀ ਹੈ।
ਜੋ ਦਿਸੈ ਸੋ ਏਕੋ ਤੂੰ ਹੈ।
ਹੇ ਭਾਈ, ਸੰਸਾਰ ਦੇ ਅੰਦਰ ਜੋ ਕੁਝ ਦੇਖ ਰਿਹਾ ਹੈ ਰੱਬ ਜੀ, ਇੱਕ ਤੂੰ ਹੀ ਤੂੰ ਹੈ, ਤੇਰੇ ਤੋਂ ਬਗੈਰ ਕੁਝ ਨਹੀਂ। ਜਿੱਥੇ ਗੁਰੂ ਨਾਨਕ ਸਾਹਿਬ ਤੇਰਾ ਤੇਰਾ ਉਚਾਰਦੇ ਹੈ, ਉੱਥੇ ਦਸਵੇਂ ਪਾਤਸ਼ਾਹ ਜਲਸ ਤੂੰ ਹੀ, ਥਲਸ ਤੂੰ ਹੀ, ਬ੍ਰਿਸ਼ਸ ਤੂੰ ਹੀ, ਪਤਸ ਤੂੰ ਹੀ, ਹਰ ਥਾਂ 'ਤੇ ਤੂੰ ਹੀ ਦੀ ਧੁਨ ਉਚਾਰਦੇ ਨੇ। ਡਾਕਟਰ ਤਾਰਨ ਸਿੰਘ ਹੁਣਾਂ ਨੇ ਲਿਖਿਆ, ਭਾਈ ਮਨੀ ਸਿੰਘ ਕਲਮ ਬੈਠ ਪਕੜ ਕੇ ਜਦੋਂ ਕੋਲ ਬੈਠਦੇ, 6 ਘੰਟੇ ਚੌਂਕੜਾ ਮਾਰ ਦਸ਼ਮੇਸ਼ ਜੀ ਤੂੰ ਹੀ ਜਪਦੇ ਰਹੇ, ਅਤੇ 16,000 ਵਾਰ ਇਸੇ ਤਰ੍ਹਾਂ ਤੂੰ ਹੀ ਭਾਈ ਮਨੀ ਸਿੰਘ ਜੀ ਨੇ ਲਿਖ ਦਿੱਤਾ ਕਿ ਮਾਲਕ ਜੀ ਜੋ ਕੁਝ ਵੀ ਦੇਖ ਰਿਹਾ ਹੈ ਇੱਕ ਤੂੰ ਹੈ। ਪਰ ਇਹਨਾਂ ਅੱਖਾਂ ਨਾਲ ਨਹੀਂ, ਉਹ ਅੱਖਾਂ ਸ਼ਰਧਾ ਅਤੇ ਗਿਆਨ ਦੀਆਂ ਅੱਖਾਂ ਨੇ। ਜਦੋਂ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ 'ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ ਜਦੋਂ ਅੰਦਰੋਂ ਦੀਦਾਰ ਬਖਸ਼ਦਾ ਏ, ਫਿਰ ਉਹ ਸਾਰੇ ਪਾਸੇ ਇੱਕ ਨਜ਼ਰ ਆਉਂਦਾ। ਨਹੀਂ ਤਾਂ 4 ਵਰਨ 4 ਮਜ਼ਹਬਾਂ, ਜੱਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਬਖੀਲੀ ਤਕੱਬਰੀ ਖਿੱਚੋ ਤਾਨ ਕਰੇਨ ਤੰਘਾਣੇ, ਲੋਕ ਰੱਬ ਦੇ ਨਾਂ 'ਤੇ, ਥਾਵਾਂ ਦੇ ਨਾਂ 'ਤੇ ਰਾਮ ਰਹੀਮ ਕਹਾਈਂਦੇ, ਇੱਕ ਨਾਮ ਦੁਏ ਰਾਹ ਭੁਲਾਣੇ, ਉਹ ਸੱਚ ਨੂੰ ਛੱਡ ਕੇ ਕੇਵਲ ਰੱਬ ਦੇ ਨਾਵਾਂ 'ਤੇ ਝਗੜਾ ਕਰਦੇ ਨੇ। ਇੱਕ ਗੁਰੂ ਨਾਨਕ ਨੇ ਜਗਤ ਵਿੱਚ ਆ ਕੇ ਦੱਸਿਆ, ਤੂੰ ਪੇੜ ਸ਼ਾਖ ਤੇਰੀ ਫੁੱਲੀ, ਤੂੰ ਸੂਖਮ ਹੋਵਾ ਅਸਤੂਲੀ, ਕੀਤਾ ਪਸਾਓ ਏਕੋ ਕਵਾਓ, ਤਿਸ 'ਤੇ ਹੋਏ ਲੱਖ ਦਰਿਆਓ। ਰੱਬ ਜੀ ਇੱਕ ਦਾ ਹੀ ਪਸਾਰਾ ਹੈ ਅਤੇ ਸਾਰੇ ਪਾਸੇ ਮਾਲਕ ਜੀ, ਜਦੋਂ ਤੇਰੀ ਬਖਸ਼ੀ ਦ੍ਰਿਸ਼ਟੀ ਨਾਲ ਮੈਂ ਵੇਖਦਾ ਹਾਂ, ਤੇਰੇ ਤੋਂ ਇਲਾਵਾ ਕੋਈ ਹੋਰ ਨਜ਼ਰ ਨਹੀਂ ਆਉਂਦਾ ਹੈ।
ਬਾਣੀ ਤੇਰੀ ਸ਼ਰਾਵਣ ਸੁਣੀ ਹੈ।
ਆ ਜੋ ਕੁਝ ਕੰਨਾਂ ਨਾਲ ਸੁਣਾਈ ਦੇ ਰਿਹਾ ਹੈ, ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰਹੇ, ਇਹ ਸਾਰੇ ਕੰਨਾਂ ਨਾਲ ਤੇਰੀ ਹੀ ਬਾਣੀ, ਤੇਰੇ ਹੀ ਬੋਲ ਸੁਣੇ ਜਾ ਰਹੇ ਹਨ।
ਦੂਜੀ ਅਵਰ ਨਾ ਜਾਪ ਸਕਾਈ, ਸਗਲ ਤੁਮਾਰੀ ਧਾਰਣਾ।
ਹੇ ਰੱਬ ਜੀ, ਤੇਰੇ ਤੋਂ ਇਲਾਵਾ ਦੂਜਾ ਕੋਈ ਹੋਰ ਨਜ਼ਰ ਹੀ ਨਹੀਂ ਆਉਂਦਾ, ਇਹ ਸਾਰਾ ਸੰਸਾਰ ਤੇਰੇ ਹੀ ਧਾਰਣਾ, ਤੇਰੇ ਆਸਰੇ ਹੈ।
ਆਪ ਚ ਤਾਰੇ ਆਪਣਾ ਕੀ ਆ।
ਅਸੀਂ ਕੁਝ ਬਣਾਈਏ ਤੇ ਸਾਨੂੰ ਬਹੁਤ ਕੁਝ ਭੁੱਲ ਜਾਂਦਾ ਹੈ, ਪਰ ਰੱਬ ਜੀ ਜੋ ਤੂੰ ਕੀਤਾ ਹੈ, ਪੈਦਾ ਕੀਤਾ, ਆਪਣੇ ਕੀਤੇ ਨੂੰ ਚਿਤਾਰਦਾ ਹੈ, ਯਾਦ ਕਰਦਾ ਹੈ, ਉਹਦੀ ਪਾਲਣਾ ਭੀ ਕਰਦਾ ਹੈ।
ਆਪੇ ਆਪ ਆਪ ਪ੍ਰਭ ਥੀ ਆ।
ਹਰ ਵਕਤ, ਹਰ ਸਮੇਂ, ਹਰ ਜਗ੍ਹਾ ਤੇ ਰੱਬ ਜੀ ਤੂੰ ਆਪ ਹੀ ਭਰਪੂਰ ਵਸਿਆ ਹੈ।
ਆਪ ਉਪਾਏ ਰਚਿਓ ਨ ਪਾਸਾਰਾ।
ਆਪਣੇ ਆਪੇ ਤੋਂ ਪਸਾਰਾ ਪਸਾਰ ਕੇ ਪਰਮਾਤਮਾ ਜੀ,
ਆਪੇ ਘੱਟ ਘੱਟ ਸਾਰਣਾ,
ਜਰੇ ਜਰੇ ਵਿੱਚ ਵਸਿਆ ਸਭ ਨੂੰ ਸਾਰਣਾ, ਸੰਭਾਲ ਕਰਦਾ, ਪ੍ਰਤਪਾਲਣਾ ਕਰਦਾ ਹੈ।
ਏਕੋ ਉਪਾਏ ਵੱਡ ਦਰਬਾਰੀ।
ਤੇਰੀ ਕਾਇਨਾਤ ਵਿੱਚ ਰੰਗਾਂ ਰੰਗਾਂ ਦੀ ਸ੍ਰਿਸ਼ਟੀ ਸਾਜੀ ਹੈ, ਕਿਸੇ ਨੂੰ ਤੂੰ ਵੱਡੇ ਦਰਬਾਰੀ ਬਣਾ ਕੇ ਪੈਦਾ ਕੀਤਾ ਹੈ।
ਇੱਕ ਉਦਾਸੀ ਇੱਕ ਘਰ ਬਾਰੀ।
ਕਈ ਉਦਾਸੀ ਉਪਰਾਮ ਬਿਰਤੀ ਵਾਲੇ ਨੇ, ਕਈ ਗ੍ਰਸਤ ਦੇ ਜੀਵਨ ਦੇ ਵਿੱਚ ਜ਼ਿੰਮੇਵਾਰੀਆਂ ਨਿਭਾ ਰਹੇ ਹਨ।
ਇੱਕ ਭੁੱਖੇ ਇੱਕ ਤ੍ਰਿਪਤ ਅਗਾਏ।
ਇੱਕ ਤ੍ਰਿਸ਼ਨਾ ਦੇ ਅਧੀਨ ਵਿਆਕੁਲ ਹੋ ਕੇ ਭਟਕ ਰਹੇ ਨੇ, ਇੱਕ ਆਤਮਿਕ ਤੌਰ 'ਤੇ ਤ੍ਰਿਪਤ ਰੱਜੇ ਹੋਏ ਹਨ।
ਸਭ ਸਾਹਿ ਤੇਰਾ ਪਾਰਣਾ।
ਰੱਬ ਜੀ ਸਾਰਿਆਂ ਨੂੰ ਤੇਰਾ ਹੀ ਪਾਰਣਾ ਆਸਰਾ ਸਹਾਰਾ ਹੈ।
ਆਪੇ ਸੱਤ 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 ਸੱਚਾ।
ਤਿੰਨ ਵਾਰੀ ਸੱਤ ਸ਼ਬਦ ਰਾਹੀਂ ਦੱਸਤਾ, ਪਹਿਲਾਂ ਵੀ ਹੁਣ ਵੀ ਤੇ ਆਉਣ ਵਾਲੇ ਸਮੇਂ 'ਚ ਹੀ ਉਹ ਕਾਇਮ ਰਹਿਣ ਵਾਲਾ ਹੈ।
ਪੋਤ ਪੋਤ ਭਗਤਨ ਸੰਘ ਰਾਚਾ।
ਤਾਣੇ ਤੇ ਪੇਟੇ ਲੰਮੇ ਤੇ ਚੌੜੇ ਪਾਸੇ ਵਾਂਗੂ, ਜਿਵੇਂ ਤਾਣਾ ਪੇਟਾ ਜੁਲਾਹਾ ਤਣਦਾ ਹੈ, ਇਸੇ ਤਰ੍ਹਾਂ ਹਰ ਥਾਂ 'ਤੇ ਰੱਬ ਜੀ ਤੂੰ ਹੈ, ਤੇ ਭਗਤਾਂ ਦੇ ਅੰਦਰ ਭਗਤ ਤੇਰੇ ਅੰਦਰ ਇੱਕਮਿਕ ਹੋਏ ਹਨ।
ਆਪੇ ਗੁਪਤ ਆਪੇ ਹੈ ਪ੍ਰਗਟ।
ਨਿਰਗੁਣ ਸਰੂਪ ਵਿੱਚ ਤੂੰ ਗੁਪਤ ਹੈ, ਜਿੱਥੇ ਤੇਰਾ ਕੋਈ ਚੱਕਰ ਚਿਹਨ ਆਕਾਰ ਨਹੀਂ, ਤੇ ਸਰਗੁਣ ਸਰੂਪ ਵਿੱਚ ਜੋ ਦਿਸੈ ਸੋ ਤੇਰਾ ਰੂਪ, ਆ ਸਾਰਾ ਸੰਸਾਰ ਤੇਰਾ ਹੀ ਰੂਪ ਹੈ।
ਆਪਣਾ ਆਪ ਪਸਾਰਣਾ।
ਹੇ ਰੱਬ ਜੀ, ਤੇਰੇ ਇੱਕ ਸਰੂਪ ਤੋਂ ਹੀ ਸਾਰੇ ਸੰਸਾਰ ਦਾ ਪਸਾਰਾ ਪਸਰਿਆ ਹੋਇਆ ਹੈ।
ਸਦਾ ਸਦਾ ਸਦ ਹੋਮਣ ਹਾਰਾ।
ਹੇ ਮਾਲਕ ਜੀ, ਸਦਾ ਸਦਾ ਹਮੇਸ਼ਾ ਹੀ ਤੂੰ ਹੀ ਸੀ, ਤੂੰ ਹੀ ਹੈ ਤੇ ਤੂੰ ਹੀ ਰਹਿਣ ਵਾਲਾ ਹੈ।
ਉੱਚਾ ਅਗਮ ਅਥਾਹੁ ਅਪਾਰਾ,
ਸਭ ਤੋਂ ਉੱਚਾ ਅਗਮ ਪਹੁੰਚ ਤੋਂ ਰਹਿਤ ਜਿਹੜਾ ਥਾ ਨਹੀਂ ਪਾਇਆ ਜਾ ਸਕਦਾ। ਹੇ ਬੇਅੰਤ ਪ੍ਰਭੂ ਜੀਓ,
ਊਣੇ ਭਰੇ ਭਰੇ ਭਰ ਊਣੇ,
ਖਾਲੀਆਂ ਨੂੰ ਭਰਨ ਵਾਲਾ, ਭਰਿਆਂ ਨੂੰ ਖਾਲੀ ਕਰਨ ਵਾਲਾ,
ਇਹ ਚਲਦ ਸੁਆਮੀ ਕੇ ਕਾਰਨ,
ਕੌਤਕ ਰਚਣ ਵਾਲਾ ਪਰਮੇਸ਼ਰ ਆਪ ਹੈ ਜਿਹੜਾ ਭਿਖਾਰੀ ਨੂੰ ਰਾਜਾ ਤੇ ਰਾਜੇ ਨੂੰ ਭਿਖਾਰੀ ਬਣਾ ਦਿੰਦਾ ਹੈ।
ਮੁਖ ਸਲਾਹੀ ਸੱਚੇ ਸਾਹ,
ਤਰਸ ਕਰ ਮੇਰੇ ਤੇ, ਮੈਂ ਆਪਣੇ ਮੁਖ ਤੋਂ ਕੇਵਲ ਤੇਰੀ ਸਿਫਤ ਕਲਾ, ਦੁਨੀਆਂ ਦੇ ਮਨੁੱਖਾਂ ਦੀ ਨਹੀਂ, ਕੇਵਲ ਤੇਰਾ ਜਸ ਗਾਇਨ ਕਰਾਂ।
ਨੈਣੀ ਪੇਖਾ ਅਗਮ ਅਥਾਹ,
ਮੇਰੇ ਨੇਤਰਾਂ ਵਿੱਚ ਉਹ ਤਾਕਤ ਬਖਸ਼ ਕੇ ਇਹਨਾਂ ਅੱਖਾਂ ਦੇ ਨਾਲ, ਹੇ ਅਗਮ ਹੇ ਅਥਾਹ ਮਾਲਕ, ਮੈਂ ਤੇਰੇ ਹੀ ਦੀਦਾਰ ਕਰਦਾ ਰਹਾਂ।
ਕਰਨੀ ਸੁਣ ਸੁਣ ਮਨ ਤਨ ਹਰਿਆ,
ਹੇ ਮੇਰੇ ਮਾਲਕ ਜੀ, ਮੇਰੇ ਕੰਨ ਤੇਰੀ ਸਿਫਤ ਸੁਣ ਕੇ ਹੀ ਆਤਮਿਕ ਤੌਰ ਤੇ ਮੋਲੇ ਜਾਂਦੇ ਹਨ।
ਮੇਰੇ ਸਾਹਿਬ ਸਗਲ ਉਧਾਰਨ,
ਸਾਰੀ ਕਾਇਨਾਤ ਦਾ ਪਾਰ ਉਤਾਰਨਾ ਕਰਨ ਵਾਲੇ, ਹੇ ਮੇਰੇ ਸਾਹਿਬ ਮਾਲਕ ਜੀ,
ਕਰ ਕਰ ਵੇਖੇ ਕੀਤਾ ਆਪਣਾ,
ਆਪਣੇ ਜੀਆਂ ਨੂੰ ਪੈਦਾ ਕਰਕੇ ਫਿਰ ਉਹਨਾਂ ਨੂੰ ਵੇਖਦਾ ਸੰਭਾਲ ਵੀ ਕਰਦਾ ਹੈ।
ਜੀ ਅਜੰਤ ਸੋਈ ਹੈ ਜਾਪਣਾ,
ਤੇਰੀ ਰਜਾ ਵਿੱਚ ਚੱਲਣ ਵਾਲੇ ਜੀਵ ਮਾਨੋ ਤੇਰਾ ਹੀ ਜਾਪ ਜਾਪ ਰਹੇ ਹਨ।
ਆਪਣੀ ਕੁਦਰਤ ਆਪੇ ਜਾਣਾ,
ਤੇਰੇ ਤੋਂ ਇਲਾਵਾ ਤੇਰੀ ਕੁਦਰਤ ਦਾ ਭੇਦ ਕੋਈ ਨਹੀਂ ਜਾਣਦਾ, ਤੂੰ ਆਪ ਹੀ ਜਾਣਦਾ ਹੈ।
ਨਦਰੀ ਨਦਰ ਨਿਹਾਲਣਾ,
ਆਪਣੀ ਮਿਹਰ ਦੀ ਨਿਗਾਹ ਨਾਲ ਸਾਰਿਆਂ ਨੂੰ ਦੇਖ ਰਿਹਾ ਹੈ, ਕੋਈ ਵੀ ਤੇਰੀ ਨਜ਼ਰਾਂ ਤੋਂ ਓਹਲੇ ਨਹੀਂ ਹੈ।
ਸੰਤ ਸਭਾ ਜਹ ਵੈਸੇ ਪ੍ਰਭ ਆਪੇ,
ਜਿੱਥੇ ਸੰਤਾਂ ਦੀ ਸਭਾ ਹੈ, ਸੰਤ ਸਭਾ ਜਹ ਵੈਸੇ ਪ੍ਰਭ ਪਾਸੇ, ਉੱਥੇ ਰੱਬ ਆਪ ਹਾਜ਼ਰ ਹੋ ਕੇ ਬੈਠਾ ਵਸਦਾ ਹੈ।
ਆਨੰਦ ਮੰਗਲ ਹਰ ਚਲਤ ਤਮਾਸੇ,
ਜਿੱਥੇ ਰੱਬ ਦੇ ਪਿਆਰੇ ਸੰਤ ਜਨ ਬੈਠ ਕੇ ਪਰਮੇਸ਼ਰ ਦੇ ਗੁਣ ਗਾਉਂਦੇ ਨੇ, ਉਹਦੀਆਂ ਸਿਫਤਾਂ, ਉਹਦੇ ਕੌਤਕਾਂ ਤਮਾਸ਼ਿਆਂ ਦਾ ਜ਼ਿਕਰ ਕਰਦੇ ਨੇ, ਉਹਦੇ ਆਨੰਦ ਮੰਗਲ ਦਾ ਗਾਣ ਕਰਦੇ ਹਨ।
ਗੁਣ ਗਾਵੇ ਅਨਹਦ ਧੁਨ ਬਾਣੀ,
ਜਿੱਥੇ ਮਾਲਕ ਜੀ ਤੇਰੇ ਗੁਣ ਗਾਏ ਜਾਂਦੇ ਨੇ, ਅਨਹਦ ਧੁਨ ਬਾਣੀ, ਇੱਕ ਰਸ ਟਿਕ ਕੇ ਤੇਰੀ ਸਿਫਤ ਕੀਤੀ ਜਾਂਦੀ ਹੈ।
ਤਹਿ ਨਾਨਕ ਦਾਸ ਚਿਤਾਰਣਾ,
ਦਾਸ ਨਾਨਕ ਵੀ ਉਸੇ ਥਾਂ ਦੇ ਰਾਹੀਂ ਸਤਸੰਗਤ ਦੇ ਰਾਹੀਂ ਤੈਨੂੰ ਚੇਤੇ ਕਰਦਾ, ਤੈਨੂੰ ਸਿਮਰਦਾ ਹੈ।
ਆਵਣ ਜਾਣਾ ਸਭ ਚਲਤ ਤੁਮਾਰਾ,
ਰੱਬ ਜੀ ਖੇਡਾਂ ਰਚੀਆਂ ਨੇ, ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ, ਇਹ ਆਉਣਾ ਤੇ ਜਾਣਾ ਤੇਡਾ ਤੁਹਾਡਾ ਖੇਡ ਹੈ।
ਕਰ ਕਰ ਦੇਖੇ ਖੇਲ ਅਪਾਰਾ,
ਆਪਣੇ ਖੇਲ ਨੂੰ ਬਣਾ ਕੇ ਫਿਰ ਆਪ ਉਹਦੀ ਨਿਗਰਾਨੀ ਕਰਦਾ ਹੈ।
ਆਪ ਉਪਾਏ ਉਪਾਵਣ ਹਾਰਾ,
ਇਹ ਸੰਸਾਰ ਨੂੰ ਪੈਦਾ ਕਰਨ ਯੋਗ ਉਪਾਵਣ ਹਾਰ ਜੀਓ, ਤੂੰ ਪੈਦਾ ਕਰਕੇ
ਆਪਣਾ ਕੀਆ ਪਾਲਣਾ,
ਆਪਣੇ ਕੀਤੇ ਦੀ ਪਾਲਣਾ ਵੀ ਫਿਰ ਆਪ ਕਰਦਾ ਹੈ।
ਸੁਣ ਸੁਣ ਜੀਵਾ ਸੋਏ ਤੁਮਾਰੀ,
ਰੱਬ ਜੀ ਜਿਉਂ ਜਿਉਂ ਮੈਂ ਤੇਰੀ ਸਿਫਤ ਸੁਣਦਾ, ਮੈਂ ਆਤਮਿਕ ਤੌਰ ਤੇ ਜੀ ਉੱਠਦਾ, ਮੇਰਾ ਆਤਮਿਕ ਜੀਵਨ ਉਦੋਂ ਹੀ ਆਰੰਭ ਹੁੰਦਾ ਹੈ ਜਦੋਂ ਤੇਰੀ ਸਿਫਤ ਕੰਨਾਂ ਨਾਲ ਸੁਣਦਾ ਹਾਂ।
ਸਦਾ ਸਦਾ ਜਾਈ ਬਲਿਹਾਰੀ,
ਤੇਰੀਆਂ ਸਿਫਤਾਂ ਤੋਂ ਮੈਂ ਸਦਾ ਬਲਿਹਾਰੇ ਕੁਰਬਾਨ ਜਾਂਦਾ ਹਾਂ।
ਦੋਏ ਕਰ ਜੋੜ ਸਿਮਰੋ ਦਿਨ ਰਾਤੀ,
ਆ ਦੋਵੇਂ ਹੱਥ ਜੋੜ ਕੇ ਮੈਂ ਦਿਨ ਰਾਤ ਤੇਰਾ ਸਿਮਰਨ ਕਰਦਾ ਹਾਂ।
ਮੇਰੇ ਸੁਆਮੀ ਅਗਮ ਅਪਾਰਣਾ,
ਅਗਮ ਅਪਾਰ ਹੇ ਅਪਹੁੰਚ ਤੇ ਬੇਅੰਤ ਮਾਲਕ ਜੀ, ਮੈਂ ਤੇਰਾ ਜਸ ਗਾਉਂਦਾ ਹਾਂ।
ਤੁਧ ਬਿਨ ਦੂਜੇ ਕਿਸ ਸਲਾਹੀ,
ਤੂੰ ਇੱਕੋ ਹੀ ਇੱਕ ਹੈ, ਤੇਰੇ ਤੋਂ ਬਗੈਰ ਦੂਜਾ ਹੈ ਹੀ ਕੋਈ ਨੀ, ਮੈਂ ਜਿਹਦੀ ਸਿਫਤ ਕਰਾਂ।
ਏਕੋ ਏਕ ਜਪੀ ਮਨ ਮਾਹੀ,
ਮਨ ਵਿੱਚ ਵੀ ਜ਼ਬਾਨ ਰਾਹੀਂ ਵੀ ਹਰ ਅਵਸਥਾ ਵਿੱਚ ਮੈਂ ਇੱਕ ਦਾ ਹੀ ਜਾਪ ਜਪਦਾ ਹਾਂ।
ਹੁਕਮ ਬੂਝ ਜਨ ਭੈ ਨਿਹਾਲਾ,
ਹੇ ਮਾਲਕ ਜੀ ਜਿਨ੍ਹਾਂ ਨੇ ਤੇਰੇ ਹੁਕਮ ਨੂੰ ਬੁੱਝ ਲਿਆ ਹੈ ਉਹ ਨਿਹਾਲ ਹੋ ਗਏ, ਕਿਉਂਕਿ ਜਬ ਲੱਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਜਦੋਂ ਹੁਕਮ ਦੀ ਸਮਝ ਆ ਗਈ ਬੁੱਝ ਲੈਂਦਾ ਹੈ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ। ਇਹ ਹਉਮੈ ਹੀ ਦੁੱਖਾਂ ਦਾ ਕਾਰਨ ਸੀ, ਪਰ ਹੁਕਮ ਨੂੰ ਬੁੱਝ ਕੇ ਬੰਦਾ ਮੈਂ ਕਰਨੀ ਛੱਡ ਦਿੰਦਾ ਹੈ, ਤੇ ਸਾਹਿਬ ਕਹਿੰਦੇ ਤੇਰੇ ਹੁਕਮ ਨੂੰ ਸਮਝ ਕੇ ਉਹ ਨਿਹਾਲ ਹੋ ਜਾਂਦਾ ਹੈ।
ਇਹ ਭਗਤਾਂ ਕੀ ਘਾਲਣਾ,
ਪਰ ਇਹ ਘਾਲਣਾ ਕੇਵਲ ਤੇਰੀ ਭਗਤੀ ਕਰਨ ਵਾਲੇ ਘਾਲਦੇ ਨੇ, ਉਹ ਹਉਮੈ ਦਾ ਤਿਆਗ ਕਰਕੇ।
ਗੁਰੂ ਉਪਦੇਸ਼ ਜਪੀਐ ਮਨ ਸਾਚਾ,
ਹੇ ਭਾਈ ਗੁਰੂ ਦੇ ਉਪਦੇਸ਼ ਦੇ ਰਾਹੀਂ ਉਸ ਸੱਚੇ ਪਰਮੇਸ਼ਰ ਦਾ ਨਾਮ ਜਪਣਾ ਕਰ।
ਗੁਰ ਉਪਦੇਸ਼ ਰਾਮ ਰੰਗ ਰਾਚਾ,
ਇਹ ਗੁਰੂ ਦੀ ਸਿੱਖਿਆ ਦੇ ਰਾਹੀਂ ਪਰਮੇਸ਼ਰ ਦੇ ਨਾਮ ਰੰਗ ਵਿੱਚ ਰਚਿਆ ਮਿਚਿਆ ਰਹੋ।
ਗੁਰ ਉਪਦੇਸ਼ ਟੁੱਟੇ ਸਭ ਬੰਧਨ,
ਇਹ ਗੁਰੂ ਦੀ ਸਿੱਖਿਆ ਨਾਲ ਸਾਰੇ ਬੰਧਨ ਟੁੱਟ ਜਾਂਦੇ ਨੇ। ਸਤਿਗੁਰ ਸਿੱਖ ਕੇ ਬੰਧਨ ਘਟੈ, ਗੁਰ ਕਾ ਸਿੱਖ ਵਿਕਾਰ ਤੇ ਹਟ। ਗੁਰੂ ਦੀ ਸਿੱਖਿਆ ਤੇ ਉਪਦੇਸ਼ ਨਾਲ ਜੁੜ ਤੇ ਗੁਰੂ ਨਾਨਕ ਸਾਹਿਬ ਤੇ 10 ਜਾਮਿਆਂ ਵਿੱਚ ਉਸ ਸਿੱਖਿਆ ਨੂੰ ਸ਼ਬਦ ਦੇ ਰੂਪ ਵਿੱਚ ਮਾਣ ਦਿੱਤਾ, ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਮਾਣ ਦਿੱਤਾ। ਇਹਦੀ ਵਡਿਆਈ ਪੰਜਵੇਂ ਪਾਤਸ਼ਾਹ ਖੁਦ ਕਰ ਗਏ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਇਹ ਬਾਣੀ ਉਹ ਖਜ਼ਾਨਾ, ਇਹ ਵਸਤ ਤਜੀ ਨੇ ਜਾਈ, ਇਹਨੂੰ ਤਿਆਗਿਆਂ ਭਲਾ ਨਹੀਂ ਹੋਣਾ, ਗੁਰੂ ਦੀ ਸਿੱਖਿਆ ਤੋਂ ਟੁੱਟ ਕੇ ਜੀਵਨ ਦਾ ਪਾਰ ਉਤਾਰਾ ਨਹੀਂ ਹੋਣ ਵਾਲਾ। ਇਸ ਕਰਕੇ ਯਤਨ ਸਤਿਗੁਰੂ ਗੁਰੂ ਕੀਤਾ ਅਤੇ ਕਰਨਾ ਸਿਖਾਇਆ। ਪੰਜਵੇਂ ਪਾਤਸ਼ਾਹ ਨੇ ਵੀ ਜਦੋਂ ਪੰਥ ਸਾਜਿਆ ਗਿਆ, ਇਤਿਹਾਸ ਦੇ ਬਚਨ ਨੇ ਕਿ ਇੱਕ ਦਿਨ ਮਨ 'ਚ ਚਿਤਵਨਾ ਪੈਦਾ ਹੋ ਗਈ, ਪੰਥ 'ਤੇ ਤਿਆਰ ਹੋ ਗਿਆ, ਹੁਣ ਪੰਥ ਵਾਸਤੇ ਗ੍ਰੰਥ ਵੀ ਤਿਆਰ ਕਰੀਏ। ਗ੍ਰੰਥ ਤਿਆਰ ਹੋਇਆ ਅਤੇ ਨਾਲ ਮਹਾਰਾਜ ਨੇ ਇੱਕ ਵਜ਼ੀਰ ਵੀ ਤਿਆਰ ਕਰ ਦਿੱਤਾ, ਬਾਬਾ ਬੁੱਢਾ ਸਾਹਿਬ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ। ਫਿਰ 10 ਜਾਮਿਆਂ 'ਚ ਸਤਿਕਾਰ ਮਾਣ ਸਿਖਾ ਕੇ 10ਵੇਂ ਪਾਤਸ਼ਾਹ ਕਹਿ ਗਏ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ। ਇਹ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੋ ਸ਼ਬਦ ਆਉਂਦੇ ਨੇ ਜਦੋਂ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ। ਅੱਜ ਗੁਰੂ ਗ੍ਰੰਥ ਦੀ ਗੱਲ ਤਾਂ ਹੋ ਰਹੀ ਹੈ, ਪਰ ਪੰਥ ਦੀ ਹੋਂਦ ਨੂੰ ਸਰਕਾਰਾਂ ਮੁਨਫੀ ਕਰਦੀਆਂ ਜਾ ਰਹੀਆਂ, ਅੱਜ ਲੋਕ ਮੁਨਫੀ ਕਰਦੇ ਜਾ ਰਹੇ ਨੇ। ਇੱਕ ਸੁਹਿਰਦ ਹੋ ਕੇ ਸੋਚਣ ਦੀ ਲੋੜ ਹੈ। ਅੱਜ ਕਿਤੇ ਗਰਾਊਂਡ ਲੈਵਲ 'ਤੇ ਵੇਖੀਏ, ਜਿਹੜੀ ਬਾਣੀ ਪਾਰ ਉਤਾਰਾ ਕਰਨ ਵਾਲੀ ਸੀ, ਅੱਜ ਉਸ ਬਾਣੀ ਦੇ ਨਾਲ ਪ੍ਰੇਮ ਪੈਦਾ ਕਰਨਾ ਸੀ, ਜੁੜਨਾ ਸੀ, ਅੱਜ ਇਹੋ ਜਿਹੇ ਤਰੀਕੇ ਵਰਤੇ ਜਾ ਰਹੇ ਨੇ, ਲੋਕ ਬਾਣੀ ਪੜ੍ਹਨ ਤੋਂ ਡਰਾਏ ਜਾ ਰਹੇ ਨੇ। ਸਤਿਕਾਰ ਦੇ ਨਾਂ 'ਤੇ, ਮਰਿਆਦਾ ਦੇ ਨਾਂ 'ਤੇ ਡਰਾ ਦਿੱਤੇ ਗਏ, ਲੋਕ ਘਰਾਂ 'ਚ ਪ੍ਰਕਾਸ਼ ਕਰਨ ਵਾਸਤੇ ਤਿਆਰ ਨਹੀਂ, ਬਾਣੀ ਦੀਆਂ ਪੋਥੀਆਂ 'ਤੇ ਗੁਟਕੇ ਰੱਖਣ ਵਾਸਤੇ ਤਿਆਰ ਨਹੀਂ। ਅਤੇ ਜਿਹੜੇ ਨਵੇਂ ਕਾਨੂੰਨ, ਜਿੱਥੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦੇਣ ਵਾਸਤੇ ਪੰਥ ਨੇ ਮੰਗ ਕੀਤੀ ਸੀ, ਜਿਹੜੇ ਦੋਸ਼ੀ ਸਜ਼ਾ ਦੇ ਰਹੇ ਨੇ, ਭਾਵ ਉਹਨਾਂ ਨੂੰ ਸਜ਼ਾ ਦਿਓ ਜਿਹੜੇ ਬੇਅਦਬੀ ਕਰ ਰਹੇ ਨੇ, ਪਰ ਉਹਨਾਂ ਦੇ ਉੱਪਰ 'ਤੇ ਇੱਕ ਵੀ ਕੋਈ ਕੇਸ ਨਹੀਂ, ਉਹ ਬੇਅਦਬੀ ਕਰਨ ਵਾਲੇ ਖੁੱਲ੍ਹੇ ਘੁੰਮ ਰਹੇ। ਕਿੰਨਾ ਕਾਰਨਾਂ ਕਰਕੇ, ਕਿੱਥੋਂ ਸਾਜ਼ਿਸ਼ਾਂ, ਏਜੰਸੀਆਂ ਕਿਹੜੀਆਂ, ਉਹਨਾਂ ਦਾ ਪਤਾ ਨਹੀਂ ਲਾਇਆ ਗਿਆ। ਬਲਕਿ ਇਹ ਕਾਨੂੰਨ ਬਣਦੇ ਜਾ ਰਹੇ ਨੇ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਵਾਲਾ